ਸਤਨਾਮ ਸ਼੍ਰੀ ਵਾਹਿਗੁਰੂ ਅਪਰਾਧੀ ਗੁਣ ਹੈਂਗਾਰ ਹਉ ਬੇਮੁਖ ਮੰਦਾ ਚੋਰ ਯਾਰ ਜੁਆਰ ਹਉ ਪਰ ਕਰ ਜੋ ਹੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਵਿਸ਼ਵਾਸ ਘਾਤੀ ਅਕਿਰਤ ਘਾਣ ਮੈਂ ਖੋ ਨਾ ਰਖੰਦਾ ਸਿਮਰ ਮਰੀਦਾਂ ਢਾਡੀਆਂ ਸਤਿਗੁਰ ਬਖਸ਼ੰਦਾ ਜਦ ਮੈਂ ਵੇਖਾਂ ਔਗਣੇ ਆਪਣੇ ਤਾਂ ਕੁਝ ਨਹੀਂ ਮੇਰੇ ਪੱਲੇ ਜਦ ਮੈਂ ਵੇਖਾਂ ਔਗਣੇ ਆਪਣੇ ਤਾਂ ਕੁਝ ਨਹੀਂ ਮੇਰੇ ਪੱਲੇ ਜਦ ਮੈਂ ਵੇਖਾਂ ਰਹਿਮਤ ਤੇਰੀ ਤਾਂ ਹੋਈ ਬੱਲੇ ਬੱਲੇ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੈ ਵਿਖ ਖਾਹੀ ਮਾਇਆ ਮੋਹ ਪਰਮ ਪੈ ਭੂਲੇ ਸੁਤਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਲੰਤ ਜਮ ਤ੍ਰਾਸ ਮਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ ਜਦ ਮੈਂ ਵੇਖਾਂ ਔਗਣੇ ਆਪਣੇ ਤਾਂ ਕੁਝ ਵੀ ਮੇਰੇ ਪੱਲੇ ਨਾ ਜਦ ਮੈਂ ਵੇਖਾਂ ਔਗਣੇ ਆਪਣੇ ਕੁਝ ਵੀ ਮੇਰੇ ਪੱਲੇ ਨਾ ਜਦ ਮੈਂ ਵੇਖਾਂ
ਕੁਛ ਵੀ ਮੇਰੇ ਮੱਲੇ ਨਾ
ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੈ ਮੇਰਾ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਤਿਗੁਰ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਬੇਅੰਤ ਸੰਗਤਾਂ ਨੇ ਇਹ ਗੁਰੂ ਮਾਨਿਓ ਗ੍ਰੰਥ ਗੁਰਮਤਿ ਸਮਾਗਮ ਵਿੱਚ ਹਾਜ਼ਰੀਆਂ ਭਰੀਆਂ ਨੇ, ਉੱਥੇ ਬੇਅੰਤ ਮਹਾਂਪੁਰਖਾਂ ਨੇ ਵੀ ਦਰਸ਼ਨ ਦਿੱਤੇ ਨੇ। ਸੋ ਮੈਂ ਜ਼ਿਆਦਾ ਸਮਾਂ ਆਪ ਜੀ ਦਾ ਨਹੀਂ ਲਵਾਂਗਾ। ਸਮਾਂ ਕਾਫੀ ਹੋ ਚੁੱਕਿਆ, ਸੰਗਤਾਂ ਨੇ ਆਪੋ ਆਪਣੇ ਘਰਾਂ ਨੂੰ ਵਾਪਸ ਵੀ ਜਾਣਾ ਹੈ। ਕੋਈ ਕਰਨਾਲ ਤੋਂ ਆਇਆ, ਕੋਈ ਦਿੱਲੀ ਤੋਂ ਆਇਆ, ਕੋਈ ਗੁਰਦਾਸਪੁਰ ਤੋਂ ਆਇਆ, ਕੋਈ ਹੁਸ਼ਿਆਰਪੁਰ ਤੋਂ, ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚੋਂ ਔਰ ਬਾਹਰਲੇ ਦੇਸ਼ਾਂ ਦੇ ਵਿੱਚੋਂ ਵੀ ਬੇਅੰਤ ਸੰਗਤਾਂ ਬੈਠੀਆਂ ਨੇ। ਸੋ ਸਤਿਗੁਰ ਨੇ ਬਖਸ਼ਿਸ਼ ਕੀਤੀ ਹੈ ਆਪਣੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਸਮਾਂ ਬਖਸ਼ਿਆ ਹੈ। ਥੋੜ੍ਹਾ ਜਿਹਾ ਸਮਾਂ ਆਪਣੇ ਪਿਆਰੇ ਦੀ ਯਾਦ ਵਿੱਚ ਹਾਜ਼ਰੀ ਭਰੀਏ। ਜਿੰਨੇ ਸਟੇਜ ਤੇ ਬੈਠੇ ਨਜ਼ਰ ਆ ਰਹੇ ਨੇ ਸਾਰੇ ਹੀ ਇੱਕੋ ਫੁਲਵਾੜੀ ਦੇ ਫੁੱਲ ਨੇ। ਸੰਤ ਬਾਬਾ ਕਰਮ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦੇ ਚਰਨਾਂ ਵਿੱਚ ਰਹਿ ਕੇ ਜਿਨ੍ਹਾਂ ਨੇ ਬੜਾ ਬੜਾ ਸਮਾਂ ਆਨੰਦ ਮਾਣਿਆ। ਦਾਸ ਨੇ ਤੇ ਕੁਛ ਪਲ ਹੀ ਮਹਾਂਪੁਰਖਾਂ ਦੇ ਚਰਨਾਂ 'ਚ ਬਿਤਾਏ ਨੇ, ਪਰ ਮੈਂ ਉਸ ਸਮੇਂ ਨੂੰ ਕਦੇ ਭੁਲਾ ਨਹੀਂ ਸਕਦਾ ਜੋ ਮਹਾਂਪੁਰਖਾਂ ਦੇ ਚਰਨਾਂ ਵਿੱਚ ਰਹਿ ਕੇ ਆਨੰਦ ਮਾਣਿਆ। ਦਾਸ ਨੇ ਕੱਲ ਵੀ ਇੱਕ ਅਰਜ਼ ਕੀਤੀ ਸੀ। ਕਈ ਤਰ੍ਹਾਂ ਦੇ ਲੋਕ ਸੰਸਾਰ ਵਿੱਚ ਹਨ, ਆਸਤਿਕ ਨੇ ਜਿੱਥੇ ਉੱਥੇ ਨਾਸਤਿਕ ਵੀ ਨੇ, ਜਿੱਥੇ ਗੁਰਮੁਖ ਨੇ ਉੱਥੇ ਮਨਮੁਖ ਵੀ ਨੇ। ਕਿ ਕਈਆਂ ਨੇ ਆਖਿਆ, ਅਖੇ ਜੀ ਲਿਖਣ ਵਾਲਿਆਂ ਨੇ ਲਿਖਿਆ, ਮੈਂ ਖੁਦ ਪੜ੍ਹਿਆ, ਵੀ ਸੋਕੜੇ ਦੀ ਬਿਮਾਰੀ ਪੈ ਗਈ ਸੀ, ਪਰਿਵਾਰ ਇਲਾਜ ਨਹੀਂ ਸੀ ਕਰਵਾ ਸਕਦਾ, ਉਹ ਮਹਾਂਪੁਰਖਾਂ ਦੇ ਚਰਨਾਂ 'ਚ ਛੱਡ ਆਏ ਜਾ ਕੇ। ਤੇ ਦਾਸ ਨੇ ਪਹਿਲਾਂ ਵੀ ਅਰਜ਼ ਕੀਤੀ ਸੀ, ਤਨ ਦਾ ਸੋਕੜਾ ਤੇ ਨਹੀਂ ਸੀ ਪਰ ਮਨ ਦਾ ਸੋਕੜਾ ਜ਼ਰੂਰ ਸੀ। ਕਿਸੇ ਨੇ ਲਿਖਣ ਵਾਲੇ ਨੇ ਤੇ ਤਨ ਦਾ ਸੋਕੜਾ ਲਿਖ ਦਿੱਤਾ, ਪਰ ਮਨ ਨੂੰ ਜ਼ਰੂਰ ਸੋਕਾ ਲੱਗਾ ਸੀ ਜਨਮਾਂ ਜਨਮਾਂਤਰਾਂ ਦਾ। ਪਰ ਉਹਨਾਂ ਮਹਾਂਪੁਰਖਾਂ ਨੇ ਐਸੀ ਬਖਸ਼ਿਸ਼ ਕੀਤੀ, ਐਸਾ ਨਾਮ ਦਾ ਅੰਮ੍ਰਿਤ ਦਾ ਛਿੱਟਾ ਮਾਰਿਆ, ਮੈਨੂੰ ਇਕੱਲੇ ਨੂੰ ਹੀ ਨਹੀਂ ਸਾਡੇ ਸਾਰੇ ਪਰਿਵਾਰ ਦੇ ਸੁੱਕਿਆਂ ਹੋਇਆਂ ਮਨਾਂ ਨੂੰ ਹਰੇ ਭਰੇ ਕਰ ਦਿੱਤਾ। ਧਿਆਨ ਦੇਣਾ ਗੁਰਮੁਖੋ, ਗੁਰਮਤ ਦਾ ਗਾਡੀ ਰਾਹ ਉਹਨਾਂ ਨੇ ਦੱਸਿਆ, ਤੇ ਕਦੇ ਸੁਪਨੇ ਵਿੱਚ ਵੀ ਨਹੀਂ ਸਾਂ ਅਸੀਂ ਸੋਚ ਸਕਦੇ ਕਿ ਸਾਡੇ ਪਰਿਵਾਰ ਵਿੱਚ ਵੀ ਕੋਈ ਅੰਮ੍ਰਿਤ ਛਕੇਗਾ, ਸਾਡੇ ਪਰਿਵਾਰ ਵਿੱਚ ਵੀ ਕੋਈ ਗੁਰੂ ਵਾਲਾ ਬਣੇਗਾ। ਪਰ ਉਹਨਾਂ ਮਹਾਂਪੁਰਖਾਂ ਦੀ ਸੰਗਤ ਦੀ ਰੰਗਤ ਚੜ੍ਹੀ, ਸੱਚ ਜਾਣਿਓ ਮੈਂ ਮਰ ਦੇ ਚਰਨਾਂ ਵਿੱਚ ਬੈਠਾ, ਮੇਰੀ ਦਿਲੀ ਇੱਛਾ ਸੀ, ਦਿਲੀ ਖਾਹਿਸ਼ ਸੀ ਕਿ ਕੋਈ ਸਮਾਂ ਆਵੇ ਸਾਡੇ ਘਰ ਵਿੱਚ ਵੀ ਸਿੱਖੀ ਹੋਵੇ। ਬੱਚੇ ਜਿਹੜੀ ਆ ਕਿਤਾਬ ਘਰਾਂ ਦੇ ਵਿੱਚ ਪੜ੍ਹਦੇ ਨੇ ਨਾ ਬੱਚੇ, ਸਾਡੇ ਸਕੂਲ ਵਿੱਚ ਇੱਕ ਉੱਥੇ ਜਿੱਦਾਂ ਕਿਤਾਬਾਂ ਹੁੰਦੀਆਂ ਪੜ੍ਹਨ ਵਾਲੀਆਂ, ਤੇ ਮੈਂ ਉਹਦੀ ਜਿਲਦ ਨੂੰ ਹੱਥ ਵਿੱਚ ਲੈ ਕੇ ਪੱਖਾ ਬਣਾ ਕੇ ਤੇ ਉਹਦਾ ਹੀ ਵਾਜਾ ਬਣਾ ਕੇ ਉਸੇ ਨਾਲ ਹੀ, ਉਹਦੇ 'ਚ ਕਿਹੜਾ ਕੋਈ ਆਵਾਜ਼ ਸੀ, ਬਸ ਉਹਨੂੰ ਜਿਲਦ ਨੂੰ ਹੀ ਇੱਦਾਂ ਮਾਰੀ ਜਾਣਾ ਵੀ ਕੀਰਤਨ ਕਰਨਾ, ਬੈਠ ਜਾਣਾ ਦੋ ਚਾਰ ਜਣੇ ਜਿਹੜੇ ਪਿਆਰ ਵਾਲੇ ਸੀ, ਸਾਡੇ ਪਿੰਡ ਦੇ ਵੀ ਇੱਥੇ ਬੈਠੇ ਬੜੇ, ਤੇ ਆਈ ਸੰਗਰਾਮ ਦਾ ਦੀਵਾਨ ਮਹਾਂਪੁਰਖਾਂ ਦਾ ਸੁਣ ਜਾਂਦਾ ਰਿਹਾ। ਕਈ ਵਾਰੀ ਝਿੜਕਾਂ ਵੀ ਪੈਣੀਆਂ ਟੀਚਰਾਂ ਵੱਲੋਂ ਵੀ, ਮੇਰੇ ਪੜ੍ਹਾਉਣ ਵਾਲੇ ਅਧਿਆਪਕ ਵਿੱਚ ਬੈਠੇ ਨੇ, ਇੱਥੋਂ ਤੱਕ ਵੀ ਕਹਿਣਾ ਵੀ ਤੂੰ ਸੰਗਰਾਂਦ ਵਾਲੇ ਦਿਨ ਛੁੱਟੀ ਕਰਦਾ ਹੀ ਕਰਦਾ, ਅੱਧੀ ਛੁੱਟੀ ਵੀ ਭੱਜ ਜਾਂਦਾ, ਐਡਾ ਕੀ ਆ ਉਹਨਾਂ ਸੰਤਾਂ ਦੇ ਵਿੱਚ। ਪਰ ਨਾਲੇ ਕੋਈ ਗੱਲ ਨਹੀਂ ਸੀ, ਸਮਝ ਵੀ ਨਹੀਂ ਸੀ ਆਉਂਦੀ ਇੰਨੀ, ਬੱਚਿਆਂ ਨੂੰ ਪਤਾ ਨਹੀਂ ਸੀ ਲੱਗਦਾ, ਪਰ ਪਤਾ ਨਹੀਂ ਕਿਉਂ ਮਹਾਂਪੁਰਖ ਬੜੇ ਚੰਗੇ ਲੱਗਦੇ। ਸੰਗਰਾਂਦ ਤੇ ਇੱਕ ਵਾਰੀ ਮੈਂ ਗਿਆ, ਕਦੇ ਬਚਨ ਨਹੀਂ ਸੀ ਕੀਤਾ। ਇਹ ਮੇਰਾ ਖਿਆਲ ਹੈ ਵੀ 93-94 ਦੀ ਗੱਲ ਹੋਣੀ ਹੈ, 64 ਸਾਲ। ਉੱਥੇ ਮਹਾਰਾਜ ਜੀ ਆਏ, ਉਹਨਾਂ ਦੀਆਂ ਅੱਖਾਂ ਦਾ ਆਪਰੇਸ਼ਨ ਹੋਇਆ ਸੀ। ਮੈਂ ਪਹਿਲੀ ਵਾਰੀ ਉਹਨਾਂ ਨੂੰ ਕਾਲੀਆਂ ਐਨਕਾਂ ਲੱਗੀਆਂ ਵੇਖੀਆਂ। 92-93 ਦੀ ਗੱਲ ਹੋਣੀ ਤੇ ਜਦੋਂ ਨਮਸਕਾਰ ਕਰਨ ਲੱਗੇ ਤੇ ਥੋੜਾ ਜਿਹਾ ਥਿੜਕ ਗਏ ਤੇ ਖੁੰਡੀ ਜਿਹੜੀ ਸੀ ਉਹ ਧਰਤੀ ਤੇ ਡਿੱਗ ਪਈ, ਇਕਦਮ ਡਿੱਗ ਪੈਣ ਲੱਗੇ। ਸੇਵਾਦਾਰਾਂ ਨੇ ਸੰਭਾਲ ਲਏ, ਅੱਖਾਂ ਵਿੱਚੋਂ ਤ੍ਰਿਪ ਤ੍ਰਿਪ ਹੰਝੂ ਚੱਲਣ ਲੱਗ ਪਏ। ਪਤਾ ਨਹੀਂ ਉਹ ਕਿਹੜੀ ਖਿੱਚ ਸੀ, ਕਿਹੜਾ ਨਾਤਾ ਸੀ ਪਿਛਲਾ, ਕਿਉਂਕਿ ਅਜੇ ਤੇ ਮਿਲਿਆ ਵੀ ਨਹੀਂ ਸਾਂ, ਮੈਂ ਬਿਲਕੁਲ ਛੋਟਾ ਜਿਹਾ ਸੀ। ਸਾਡੇ ਘਰ ਵਿੱਚ ਕਿਸੇ ਨੂੰ ਕੋਈ ਪ੍ਰੀਤ ਨਹੀਂ ਸੀ ਮਹਾਂਪੁਰਸ਼ਾਂ ਦਾ, ਗੁਰਦੁਆਰੇ ਮੱਥਾ ਟੇਕਣ ਵੀ ਕੋਈ ਵਿਰਲੇ ਹੀ ਜਾਂਦਾ ਹੋਣਾ, ਬਹੁਤ ਘੱਟ। ਪਰ ਉਹਨਾਂ ਦੇ ਨਾਲ ਪਤਾ ਨਹੀਂ ਕੋਈ ਕਿਹੜਾ ਸੰਬੰਧ ਸੀ। ਫਿਰ ਸਰੀਰ ਢਿੱਲਾ ਜ਼ਰੂਰ ਹੋਇਆ, ਡਾਕਟਰਾਂ ਕੋਲ ਵੀ ਲੈ ਕੇ ਗਏ, ਪਰ ਉਹ ਤੇ ਬਹਾਨਾ ਬਣਿਆ। ਮਹਾਂਪੁਰਸ਼ਾਂ ਕੋਲ ਗਏ, ਬਾਬਾ ਜੀ ਨੂੰ ਬੇਨਤੀ ਕੀਤੀ ਸਾਡੇ ਪਰਿਵਾਰ ਨੇ, ਬਾਬਾ ਸਤਨਾਮ ਸਿੰਘ ਜੀ ਬੈਠੇ ਨੇ, ਬਾਬਾ ਰਣਜੀਤ ਸਿੰਘ ਜੀ ਵੀ ਨੇ, ਜਾ ਕੇ ਕਿਹਾ ਕਹਿੰਦੇ ਇਹ ਬਿਮਾਰ ਰਹਿੰਦਾ, ਸਰੀਰ ਇਹਦਾ ਠੀਕ ਨਹੀਂ, ਮਹਾਂਪੁਰਸ਼ਾਂ ਨੂੰ ਮਿਲਾ ਲਿਆ। ਮੈਨੂੰ ਲੈ ਕੇ ਗਏ, ਮੈਂ ਗੁਪਤੀ ਬੇਨਤੀ ਮਨ ਹੀ ਮਨ ਕਰ ਰਿਹਾ ਵੀ ਬਾਬਾ ਜੀ ਸਰੀਰ ਤੇ ਠੀਕ ਚਲੋ ਹੋਵੇ ਨਾ ਹੋਵੇ, ਜੇ ਹੁਣ ਇਹ ਕਹਿ ਦੇਣ ਵੀ ਸ਼ਰਾਬ ਨਾ ਪੀਓ, ਘਰ ਚੋਂ ਮਾਸ ਕੱਢ ਦਿਓ ਤੇ ਬਸ ਗੱਲ ਬਣ ਜਾਏ। ਧਿਆਨ ਦੇਣਾ ਗੁਰਮੁਖੋ, ਜਰਾ ਇਕਾਗਰਤਾ ਬਖਸ਼ੋ, ਮੈਂ ਉਹ ਸਮਾਂ ਵੈਰਾਗ ਦਾ ਹੈ, ਜਰਾ ਧਿਆਨ ਰੱਖੋ। ਮਹਾਰਾਜ ਜੀ ਇੱਦਾਂ ਆਸਣ ਤੇ ਬੈਠੇ ਸੀ, ਜਦੋਂ ਸਾਡੇ ਪਰਿਵਾਰ ਵਾਲੇ ਲੈ ਕੇ ਗਏ ਤੇ ਮੈਨੂੰ ਮਹਾਂਪੁਰਸ਼ ਕਹਿਣ ਲੱਗੇ ਕੀ ਹੋਇਆ। ਸਾਡੇ ਪਰਿਵਾਰ ਵਾਲਿਆਂ ਨੇ ਦੱਸਿਆ, ਮਹਾਰਾਜ ਜੀ ਇੱਦਾਂ ਇੱਦਾਂ ਸਰੀਰ ਠੀਕ ਨਹੀਂ। ਪਹਿਲਾ ਬਚਨ ਉਹਨਾਂ ਨੇ ਕੀਤਾ, ਕਹਿੰਦੇ ਕੋਈ ਖਾਂਦਾ ਪੀਂਦਾ ਤੇ ਨਹੀਂ ਘਰ ਚ? ਪਰਿਵਾਰ ਵਾਲੇ ਦੱਸਣ ਵਾਲਿਆਂ ਨੇ ਦੱਸਿਆ, ਕਹਿੰਦੇ ਬਾਬਾ ਜੀ ਸਾਡੇ ਘਰ ਚ ਸਿੱਖੀ ਨਹੀਂ। ਪਹਿਲਾ ਬਚਨ ਉਹਨਾਂ ਦੇ ਮੁੱਖ ਵਿੱਚੋਂ ਨਿਕਲਿਆ ਕੋਈ ਸ਼ੱਕ ਖਾਂਦੇ ਤੇ ਨਹੀਂ। ਦੂਜਾ ਬਚਨ ਇਹ ਸੀ, ਕਹਿੰਦੇ ਬਸ ਫਿਰ ਤੇ ਤਾਰਨ ਵਾਸਤੇ ਅਕਾਲ ਪੁਰਖ ਨੇ ਬਹਾਨਾ ਬਣਾ ਦਿੱਤਾ। ਇਹ ਤੇ ਬਹਾਨਾ ਹੈ, ਤੁਹਾਡੇ ਘਰ ਚ ਸਿੱਖੀ ਆਉਣੀ ਹੋਏਗੀ। ਮਹਾਂਪੁਰਸ਼ ਕਹਿੰਦੇ ਠੀਕ ਹੋ ਜਾਏਗਾ, ਸਾਡੀ ਗਰੰਟੀ, ਇਹਨੂੰ ਕੁਛ ਨਹੀਂ ਹੋ ਸਕਦਾ, ਪਰ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਓ। ਨਾ ਨੁੱਕਰ ਵੀ ਕੀਤੀ ਥੋੜੀ ਥੋੜੀ, ਫਿਰ ਹਾਂ ਕਰ ਦਿੱਤੀ। ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ, ਫਿਰ ਬੜਾ ਹੀ ਚਾਅ। ਪਹਿਲਾਂ ਚਾਅ ਹੁੰਦਾ ਨਾ ਵੀ ਨਾਨਕੇ ਜਾਵਾਂਗੇ ਛੁੱਟੀਆਂ ਕੱਟਣ, ਭੂਆ ਕੋਲ ਜਾਵਾਂਗੇ ਜਾਂ ਕਿਤੇ ਹੋਰ ਰਿਸ਼ਤੇਦਾਰੀ ਚ ਜਾਵਾਂਗੇ। ਪਹਿਲਾ ਸਾਲ ਸੀ ਜਦੋਂ ਇਹ ਫੁਰਨਾ ਬਣਿਆ ਵੀ ਐਤਕੀ ਛੁੱਟੀਆਂ ਕੱਟਣ ਤੇ ਜਾਣਾ, ਐਤਕੀ ਮਹਾਂਪੁਰਖਾਂ ਕੋਲ ਰਹਿਣਾ ਜਾ ਕੇ ਇੱਕ ਮਹੀਨਾ। ਮੈਂ 8ਵੀਂ ਦੀ ਪੜ੍ਹਾਈ ਕਰਦਾ ਸਾਂ, ਉਦੋਂ ਪੜ੍ਹਾਈ ਦਾ ਬੜਾ ਸ਼ੌਂਕ ਸੀ। ਇੱਕ ਮਹੀਨਾ ਰਹਿਣ ਵਾਸਤੇ ਮੈਂ ਗਿਆ ਉੱਥੇ। ਜਦੋਂ ਉੱਥੇ ਛੱਡਣ ਗਏ, ਮਹਾਰਾਜ ਨਾਲ ਤੇ ਗੱਲ ਘੱਟ ਹੁੰਦੀ ਸੀ, ਢਿੱਲੇ ਰਹਿੰਦੇ ਸਨ ਸਰੀਰ ਕਰਕੇ। ਮੇਰੇ ਪਿਤਾ ਜੀ ਨੇ ਮੇਰੀ ਬਾਂਹ ਬਾਬਾ ਰਣਜੀਤ ਸਿੰਘ ਹੁਣਾਂ ਨੂੰ ਫੜਾਈ ਵੀ ਮੁੰਡਾ ਸਾਡਾ ਨਿਆਣਾ, ਤੁਸੀਂ ਇਹਦਾ ਧਿਆਨ ਰੱਖਿਓ। ਮੈਂ ਰਹਿ ਗਿਆ ਉੱਥੇ। ਬਾਬਾ ਸਤਨਾਮ ਸਿੰਘ ਹੁਣਾਂ ਨਾਲ ਕਾਫੀ ਪ੍ਰੇਮ ਰਿਹਾ। ਬਾਬਾ ਜੀ ਨੇ ਕਦੇ ਰਾੜਾ ਸਾਹਿਬ ਲੈ ਜਾਣਾ, ਕਦੇ ਲੁਧਿਆਣੇ ਲੈ ਜਾਣਾ, ਛੋਟਾ ਜਿਹਾ ਸੀ ਜਿਵੇਂ ਹੁਣ ਵੀ ਇਹਨਾਂ ਨਾਲ ਕਈ ਬੱਚੇ ਨੇ, ਮੈਂ ਵੀ ਰਿਹਾ ਇੱਦਾਂ ਹੀ ਜਿੰਨੇ ਇੱਥੇ ਸਟੇਜ ਤੇ ਬਾਬਾ ਜੀ ਦੇ ਨਾਲ ਆਏ ਨੇ ਸਾਰੇ ਉਸ ਵੇਲੇ ਵੀ ਸਨ ਜਦੋਂ ਮੈਂ ਉੱਥੇ ਰਿਹਾ। ਆ ਭਾਈ ਬਲਵੀਰ ਸਿੰਘ ਹੁਣੀ ਬੈਠੇ ਆ ਮੇਰੇ ਨਾਲ ਜਥੇ ਚ ਰਹਿੰਦੇ ਆ, ਅਸੀਂ ਇਕੱਠੇ ਹੀ ਉੱਥੇ ਦਿਨ ਰਾਤ ਸੇਵਾ ਕਰਦੇ। ਮੈਨੂੰ ਕੀਰਤਨ ਕਰਨ ਦਾ ਬੜਾ ਸ਼ੌਂਕ ਸੀ, ਰਾਤ ਵੇਲੇ ਜਥਾ ਕੀਰਤਨ ਕਰਦਾ ਸੀ, ਧਾਰਨਾ ਪੜ੍ਹਨ ਦਾ ਬੜਾ ਹੀ ਸ਼ੌਂਕ ਸੀ। ਜਿਵੇਂ ਬਾਬਾ ਭਗਵਾਨ ਸਿੰਘ ਹੋਣਾ ਨੇ ਦੱਸਿਆ ਨਾ, ਮੈਨੂੰ ਮਹਾਂਪੁਰਸ਼ਾਂ ਨੇ ਬਾਂਹ ਤੋਂ ਫੜ ਕੇ ਕਹਿਣਾ ਫਲਾਣੇ ਸੰਤ ਵਾਂਗੂ ਕਰਕੇ ਵਿਖਾ ਕੀਰਤਨ। ਵਾਜਾ ਤੇ ਆਉਂਦਾ ਨਹੀਂ ਸੀ ਪਰ ਮੈਂ ਬੋਲ ਦਿੰਦਾ ਸੀ ਜੋ ਆਉਂਦਾ ਸੀ, ਫਿਰ ਉਹ ਬੜੇ ਖੁਸ਼ ਹੁੰਦੇ ਸੀ, ਵੇਖ ਬੜੇ ਖੁਸ਼ ਹੁੰਦੇ ਸੀ। ਤੇ ਸਤਸੰਗ ਜੀ ਮੈਨੂੰ ਮੈਂ ਅਰਜ਼ ਕੀਤੀ, ਮਹਾਰਾਜ ਮੈਨੂੰ ਕੀਰਤਨ ਦਾ ਬੜਾ ਸ਼ੌਂਕ ਹੈ। ਮੈਨੂੰ ਕਹਿੰਦੇ ਐਵੇਂ ਤੁਰਿਆ ਫਿਰਦਾ ਰਹਿੰਦਾ ਸੰਤ ਬਣਿਆ, ਜੇ ਕੀਰਤਨ ਸਿੱਖਣਾ ਤੇ ਸੇਵਾ ਕਰਿਆ ਕਰ, ਫਿਰ ਆਏਗਾ ਕੁਛ ਨਾ ਕੁਛ। ਆਉਂਦਾ ਤੇ ਅਜੇ ਵੀ ਨਹੀਂ ਪੂਰਾ, ਪਰ ਜਿੰਨੀ ਕੁ ਸੇਵਾ ਮੈਂ ਆਪ ਜੀ ਦੇ ਚਰਨਾਂ 'ਚ ਕਰਨਾ, ਇਹ ਉਹਨਾਂ ਮਹਾਂਪੁਰਖਾਂ ਨੇ ਆਖਿਆ ਸੀ ਸੇਵਾ ਕਰ। ਸਕੂਲ ਬਣਦਾ ਸੀ ਪਿਛਲੇ ਪਾਸੇ, ਉਸ ਉਮਰ ਵਿੱਚ ਜਿੰਨੀ ਕੁ ਹੋਈ ਸੇਵਾ ਕੀਤੀ, ਫਿਰ ਚਲੋ ਵਿਧ ਬਣ ਗਈ, ਆਉਣਾ ਪਿਆ, ਉੱਥੋਂ ਮੈਂ ਆ ਗਿਆ। ਬਾਬਾ ਰਣਜੋਤ ਸਿੰਘ ਜੀ ਢੈਂਠਲ ਵਾਲੇ ਮਹਾਰਾਜ ਜੀ ਬੈਠੇ ਨੇ ਮੈਂ ਇਹਨਾਂ ਕੋਲ ਵੀ, ਜਥੇਦਾਰ ਬਾਬਾ ਹਰਦੀਪ ਸਿੰਘ ਹੋਣੀ ਜਿਹੜੇ ਪਹਿਲਾਂ ਇਹ ਮੈਨੂੰ ਲੈ ਆਏ ਪਿੰਡ, ਸਾਡੇ ਬਰਾਤ ਗਈ ਸੀ। ਮੈਂ ਫਿਰ ਇੱਥੇ ਵੀ ਤਿੰਨ ਚਾਰ ਮਹੀਨੇ ਰਿਹਾ। ਬਾਬਾ ਜੀ ਨੇ ਬੜਾ ਪਿਆਰ ਦਿੱਤਾ ਬਹੁਤ, ਪਰ ਬੜਾ ਪ੍ਰੇਮ ਬਾਬਾ ਜੀ ਨੇ ਵੀ ਦਿੱਤਾ, ਪਰ ਉਹਨਾਂ ਨੇ ਵਿਚੋਲੇ ਬਣ ਕੇ ਸਾਡੇ ਘਰ ਵਿੱਚ ਸਿੱਖੀ ਲਿਆਂਦੀ ਸੀ। ਤੇ ਜਿਹੜਾ ਸਤਸੰਗ ਜੀ ਵਿਚੋਲਾ ਬਣ ਜਾਵੇ ਉਹਦੀ ਬਾਬਤ ਤੇ ਮਹਾਰਾਜ ਕਹਿੰਦੇ ਘੋਲ ਕਮਾਈ ਤਿਸ ਮਿੱਤਰ ਵਿਚੋਲੇ ਜਹ ਮਿਲ ਕੰਤ ਪਛਾਣਾ। ਜਿਹੜਾ ਮਿਲਾ ਦੇਵੇ ਵਿਚੋਲਾ ਹੋਵੇ ਨਾ ਜਿਹੜਾ ਉਹਦੇ ਤੋਂ, ਤੇ ਕਹਿੰਦੇ ਜਿੰਦ ਵੀ ਵਾਰ ਦਈਏ ਉਹ ਵੀ ਥੋੜੀ ਹੈ। ਫਿਰ ਮੈਂ ਆਇਆ ਮੁੜ ਕੇ ਨਹੀਂ ਮੈਂ ਗਿਆ ਮਹਾਰਾਜ, ਉਦੋਂ ਬਾਅਦ ਦੋ ਢਾਈ ਸਾਲ ਸਰੀਰ ਵਿੱਚ ਰਹੇ 98 ਤੋਂ ਬਾਅਦ, ਪਰ ਮੈਂ ਜਦੋਂ ਕਦੇ ਵੀ ਉੱਧਰ ਗਿਆ ਮੈਂ ਨਮਸਕਾਰ ਕਰਨ ਜ਼ਰੂਰ ਜਾਂਦਾ ਰਿਹਾ, ਚਰਨਾਂ ਤੇ ਨਮਸਕਾਰ ਕਰਨੇ। ਸਰੀਰ ਇੰਨਾ ਢਿੱਲਾ ਵੀ ਮੈਂ ਵੇਖਿਆ ਕਈ ਵਾਰੀ ਤੇ ਬੜੇ ਠੀਕ, ਕਈ ਵਾਰੀ ਤੇ ਖੁੰਡੀ ਵੀ ਧਰਤੀ ਤੇ ਨਹੀਂ ਸੀ ਲਾਉਂਦੇ, ਇੱਦਾਂ ਹੀ ਤੁਰੇ ਜਾਂਦੇ ਸੀ। ਤੇ ਕਈ ਵਾਰੀ ਦੋ ਦੋ ਸੇਵਾਦਾਰ ਫੜ ਕੇ ਲੈ ਕੇ ਜਾਂਦੇ ਸੀ ਮਹਾਂਪੁਰਸ਼ਾਂ, ਸਿਰ ਕੰਬਦਾ ਸੀ ਵੇਖਿਆ। ਫਿਰ ਆ ਕੀਰਤਨ ਦੀ ਸੇਵਾ ਆਰੰਭ ਕਰ ਲਈ ਸੀ ਜਦੋਂ ਮਹਾਂਪੁਰਖਾਂ ਨੇ ਸਰੀਰ ਛੱਡਿਆ। ਲੁਧਿਆਣੇ ਮਹਾਂਪੁਰਖ ਜਦੋਂ ਦਾਖਲ ਸਨ ਹੋਸਪਿਟਲ ਵਿੱਚ, ਉਸ ਵੇਲੇ ਬਾਬਾ ਸਤਨਾਮ ਸਿੰਘ ਜੀਆਂ ਨੇ ਆਪਣਾ ਗੁਰਦਾ ਦਿੱਤਾ, ਆਪਰੇਸ਼ਨ ਹੋਇਆ। ਬਾਬਾ ਰਣਜੀਤ ਸਿੰਘ ਜੀ ਵੀ ਕੋਲ ਸਨ ਤੇ ਇਹ ਸਾਰੇ ਉਸ ਵਕਤ ਨੇੜੇ ਸਨ ਲੁਧਿਆਣੇ। ਮੈਂ ਤੇ ਆਪਣੇ ਪਿੰਡ ਸਾਂ, ਸਾਨੂੰ ਤੇ ਜਦੋਂ ਸੁਨੇਹਾ ਆਇਆ ਉਦੋਂ ਹੀ ਗਿਆ ਮੈਂ। ਤੇ ਦੱਸਣ ਵਾਲੇ ਦੱਸਦੇ ਨੇ ਆਪਰੇਸ਼ਨ ਹੋਣ ਤੋਂ ਬਾਅਦ ਜਦੋਂ ਮਹਾਂਪੁਰਸ਼ਾਂ ਨੂੰ ਹੋਸ਼ ਆਈ ਸੀ ਤੇ ਉੱਠਣ ਸਾਰ ਮਹਾਂਪੁਰਖਾਂ ਨੇ ਨੇਤਰ ਖੋਲਣ ਸਾਰ ਪੁੱਛਿਆ ਸੀ ਕਿ ਸਤਨਾਮ ਸਿੰਘ ਦਾ ਕੀ ਹਾਲ ਹੈ, ਕਿਉਂਕਿ ਬੱਚਿਆਂ ਵਾਂਗੂ ਪਾਲਿਆ ਸੀ। ਚਾਰ ਸਾਲ ਦੀ ਉਮਰ ਵਿੱਚ, ਚਾਰ ਪੰਜ ਸਾਲ ਦੀ ਉਮਰ ਕੀ ਹੁੰਦੀ ਹੈ, ਕੁੱਛੜ ਕੰਧਾੜੇ ਚੁੱਕ ਕੇ ਲੈ ਕੇ ਆਏ ਸਨ। ਫਿਰ ਜਦੋਂ ਦੱਸਿਆ ਜੀ ਠੀਕ ਨੇ, ਫਿਰ ਨੇੜੇ ਬੁਲਾ ਕੇ ਦੋਵੇਂ ਹੱਥ ਸਿਰ ਤੇ ਰੱਖੇ, ਉਹ ਧੰਨ ਨੇ ਜਿਨ੍ਹਾਂ ਨੇ ਜਾਨ ਦੀ ਬਾਜ਼ੀ ਲਗਾ ਦਿੱਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੰਘਾਂ ਦੇ ਚਰਨ ਚੁੰਮਦੇ ਨੇ ਚਮਕੌਰ ਦੀ ਗੜੀ ਅੰਦਰ। ਫਿਰ ਆਪ ਰੁਮਾਲ ਲੈ ਕੇ ਪੁੱਤਰਾਂ ਵਾਂਗੂ ਮੁਖੜੇ ਪੂੰਝਦੇ ਨੇ, ਹੱਥੀ ਪੂੰਝਦੇ ਰੁਮਾਲ, ਹੱਥੀ ਪੂੰਝਦੇ ਰੁਮਾਲ ਨਾਲ ਮੁਖੜਾ ਪੁੱਤਾਂ ਵਾਂਗ ਛਾਤੀ ਲਾਮਦੇ। ਤੇ ਸਤਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੰਘਾਂ ਨੂੰ ਆਪਣੇ ਪੁੱਤਰਾਂ ਤੋਂ ਵੱਧ ਪਿਆਰ ਕੀਤਾ ਸਤਿਗੁਰਾਂ ਨੇ। ਇਹੀ ਚਾਲੀ ਮਹਾਂਪੁਰਖਾਂ ਦੀ ਹੁੰਦੀ ਆ, ਪਿਓ ਇੰਨਾ ਪਿਆਰ ਨਹੀਂ ਦੇ ਸਕਦਾ ਜਿੰਨਾ ਮਹਾਂਪੁਰਖ ਆਪਣੇ ਸੇਵਕ ਨੂੰ ਪਿਆਰ ਦਿੰਦੇ। ਦੋਵੇਂ ਹੱਥ ਸਿਰ ਤੇ ਰੱਖ ਦਿੱਤੇ। ਗੁਰੂ ਗੋਬਿੰਦ ਸਿੰਘ ਨਾਲੇ ਸਿੰਘਾਂ ਨੂੰ ਛਾਤੀ ਨਾਲ ਲਾਇਆ ਕਰਨ ਨਾਲੇ ਕਿਹਾ, ਕਰਨ ਸਿੰਘੋ ਤੁਸੀਂ ਧੰਨ ਜੇ ਜਿਹੜੇ ਮੇਰੇ ਪਿੱਛੇ ਆਪਣੀਆਂ ਜਾਨਾਂ ਤਲੀ ਤੇ ਤਰੀ ਫਿਰਦੇ ਹੋ। ਤੇ ਬਾਬਾ ਜੀ ਦਾ ਤੇ ਸਾਰਾ ਹੀ ਸਰੀਰ ਡਾਕਟਰਾਂ ਨੇ ਪਾੜ ਦਿੱਤਾ ਸੀ, ਸਾਰਾ ਹੀ ਪੇਟ। ਹੁਣ ਵੀ 350-400 ਤੱਕ ਸ਼ੂਗਰ ਚਲੇ ਜਾਂਦੀ ਹੈ, ਪਰ ਸਿਰਫ ਇਸ ਕਰਕੇ ਇਹੀ ਸੀ ਮਨ ਵਿੱਚ ਵੀ ਮਹਾਂਪੁਰਖ ਰਹਿ ਜਾਣ, ਅਸੀਂ ਚਲੇ ਜਾਵਾਂਗੇ ਤਾਂ ਵੀ ਕੋਈ ਗੱਲ ਨਹੀਂ। ਇੰਨਾ ਪਿਆਰ। ਅੱਜ ਕੱਲ੍ਹ ਤੇ ਲੋਕ ਗਲ ਚ ਸਰੋਪਾ ਪਾਉਂਦੇ ਨੇ, ਨਾਲ ਦੀ ਨਾਲ ਹੀ ਵਟਾ ਦੇ ਕੇ ਉਸੇ ਨਾਲ ਹੀ ਗਲਾ ਘੋਟ ਦਿੰਦੇ। ਅੱਜ ਦਾ ਸਮਾਂ ਕੁਝ ਹੋਰ ਹੈ, ਪਿਆਰ ਵਾਲੀਆਂ ਗੱਲਾਂ ਬਹੁਤ ਘੱਟ ਨੇ, ਵਿਰਲੇ ਵਿਰਲੇ ਨੇ। ਲੋਕ ਵੇਗ ਯਾਤ ਮੁੱਲ ਪਾਉਂਦੇ ਨੇ ਪਖੰਡੀਆਂ ਦਾ, ਵਿਰਲੇ ਸਰੋਤੇ ਜਿਹੜੇ ਫਕਰਾਂ ਦੇ ਰਾਗ ਦੇ। ਪਿਆਰ ਕਰਨ ਵਾਲੇ ਵਿਰਲੇ ਨੇ ਤੇ ਇਹਨਾਂ ਦੀ ਇੱਛਾ ਸੀ ਵੀ ਮਹਾਂਪੁਰਖ ਸਰੀਰ ਚ ਰਹਿ ਜਾਣ, ਮੈਂ ਚੱਲਿਆ ਵੀ ਜਾਵਾਂ ਤਾਂ ਵੀ ਕੋਈ ਨਹੀਂ। ਪਰ ਸਮਾਂ ਇੱਦਾਂ ਦਾ ਆਇਆ, ਨਰ ਚਾਹਤ ਕਛ ਔਰ, ਔਰੇ ਕੀ ਔਰੇ ਪਈ। ਅਸੀਂ ਕੁਝ ਹੋਰ ਚਾਹੁੰਦੇ ਹਾਂ, ਰੱਬ ਨੂੰ ਕੁਝ ਹੋਰ ਮਨਜ਼ੂਰ ਸੀ। ਮਹਾਂਪੁਰਖ ਫਿਰ ਆਪਣੀ ਮੌਜ ਵਿੱਚ 14 ਜੂਨ ਨੂੰ ਕਈ ਦਿਨ ਹੌਸਪੀਟਲ ਚ ਰਹੇ। ਉੱਥੇ ਫਿਰ ਮਹਾਂਪੁਰਖਾਂ ਨੇ ਆਪਣੇ 5 ਭੂਤਕ ਸਰੀਰ ਦਾ ਪਰਿਤਿਆਗ ਆਪਣੀ ਮੌਜ ਵਿੱਚ ਕਰ ਦਿੱਤਾ। ਮੈਨੂੰ ਮੇਰੀ ਮਾਤਾ ਨੇ ਆ ਕੇ ਦੱਸਿਆ, ਘਰ ਸਾਵੇ ਅਸਥਾਨ ਤੇ, ਕਹਿੰਦੀ ਮਾਤਾ ਨੇ ਦੱਸਿਆ ਮੈਨੂੰ, ਮਾਤਾ ਜੀ ਨੇ ਕਹਿੰਦੇ, ਅਸੀਂ ਬਾਬਾ ਜੀ ਕਹਿੰਦੇ ਸੀ, ਸਰੀਰ ਛੱਡ ਗਿਆ ਆਪਣੇ। ਮੈਂ ਕਿਹਾ ਕੌਣ ਬਾਬਾ ਜੀ? ਕਹਿੰਦੇ ਆਪਣੇ। ਮੈਨੂੰ ਉਹ ਸਮਾਂ ਅਜੇ ਵੀ ਯਾਦ ਏ, ਏਦਾਂ ਲੱਗਦਾ ਸੀ ਜਿਵੇਂ ਧਰਤੀ ਥੱਲੇ ਨਹੀਂ ਰਹੀ। ਫਿਰ ਗੱਡੀ ਲੈ ਕੇ ਮੇਰੇ ਨਾਲ ਜਥਾ ਵੀ ਸੀ, ਉਦੋਂ ਕੀਰਤਨ ਕਰਨਾ ਸ਼ੁਰੂ ਕਰ ਲਿਆ ਸੀ, 99 ਦੀ ਗੱਲ। ਫਿਰ ਆਪਾਂ ਉੱਥੇ ਗਏ ਸਿਧਸਰ ਭਿੱਖੀ, ਉਦੋਂ ਮਹਾਂਪੁਰਸ਼ਾਂ ਦਾ ਸਰੀਰ ਅਜੇ ਆਇਆ ਨਹੀਂ ਸੀ। ਅਸੀਂ 15-20 ਮਿੰਟ ਅੱਧਾ ਘੰਟਾ ਬੈਠੇ। ਉਹਨਾਂ ਨੂੰ ਫਿਰ ਇੱਕ ਵੈਨ ਸੀ, ਗੱਡੀ ਐਂਬੂਲੈਂਸ ਉਹਨਾਂ ਦੀ, ਉਹਦੇ ਤੇ ਸਰੀਰ ਆਇਆ। ਤੇ ਮੈਨੂੰ ਯਾਦ ਹੈ ਮਹਾਂਪੁਰਸ਼ਾਂ ਦੇ ਜਿਹੜੀ ਸੀਟ ਤੇ ਚਾਦਰ ਲੱਗੀ ਹੁੰਦੀ ਸੀ ਨਾ ਜੀ, ਉਹਦੇ ਉੱਤੇ ਵੀ ਕਢਾਈ ਦਾ ਫੁੱਲ ਹੁੰਦਾ ਸੀ, ਤੇ ਉਹਦੇ ਨਾਲ ਵੀ ਉਹਨਾਂ ਦੇ ਸਰੀਰ ਉੱਤੇ ਤੱਫੜ ਹੋ ਜਾਂਦੇ ਸੀ, ਇੰਨਾ ਸੋਹਲ ਸਰੀਰ ਹੋ ਗਿਆ। ਤੇ ਜਦੋਂ ਉਹ ਗੱਡੀ 'ਚ ਵੈਨ ਵਿੱਚੋਂ ਸਰੀਰ ਨੂੰ ਕੱਢਿਆ, ਵੇਖ ਵੇਖ ਕੇ ਤਾਹਾਂ ਨਿਕਲ ਗਈਆਂ ਵੀ ਮਹਾਰਾਜ ਜੀ ਆਪ ਜੀ ਦੇ ਦਰਸ਼ਨਾਂ ਬਿਨਾਂ ਤੇ ਇੱਕ ਮਿੰਟ ਨਹੀਂ ਸਾਂ ਬਚ ਸਕਦੇ। ਭਾਵੇਂ ਤਨ ਕਰਕੇ ਦੂਰ ਸਾਂ, ਮਨ ਕਰਕੇ ਭਰੋਸਾ ਸੀ ਮਹਾਰਾਜ ਹੈਗੇ ਸਾਡੇ ਮਹਾਂਪੁਰਸ਼ ਬੈਠੇ। ਜਦੋਂ ਫਿਰ ਉਹ ਸਰੀਰ ਨੂੰ ਲੈ ਕੇ ਅੰਦਰ ਰੱਖਿਆ ਆਸਣ ਦੇ ਉੱਤੇ, ਫਿਰ ਮੈਂ ਉਹ ਸਮਾਂ ਵੇਖਿਆ ਆਪਣੀ ਅੱਖਾਂ ਨਾਲ। ਅੱਜ ਵੀ ਜਦੋਂ ਯਾਦ ਆਉਂਦਾ ਤੇ ਦਿਲ ਕੰਬਣ ਲੱਗ ਜਾਂਦਾ, ਸਿਰ ਚਕਰਾਉਣ ਲੱਗ ਜਾਂਦਾ ਕਿੱਦਾਂ ਦਾ ਉਹ ਸਮਾਂ ਸੀ। ਬਾਬਾ ਇੱਥੇ ਧੰਨਾ ਸਿੰਘ ਜੀ ਬੈਠੇ ਨੇ, ਇਹਨਾਂ ਦੇ ਮੈਂ ਸਥਾਨ ਤੇ ਗਿਆ ਸਾਂ ਹਾਜ਼ਰੀ ਭਰਨ। ਇਹਨਾਂ ਦੇ ਜਿਹੜੇ ਵੱਡੇ ਮਹਾਂਪੁਰਖ ਨੇ ਨਾ, ਬਾਬਾ ਜੰਗੀਰ ਸਿੰਘ ਜੀ, ਉਹ ਸਰੀਰ ਕਰਕੇ ਕਾਫੀ ਢਿੱਲੇ ਨੇ, 1.5 ਸਾਲ ਹੋ ਗਿਆ ਬੈੱਡ ਤੇ ਪਏ ਨੇ, ਬੋਲ ਨਹੀਂ ਸਕਦੇ। ਸਮਝਦੇ ਵੀ ਪੂਰਾ ਨੇ, ਵੇਖਦੇ ਵੀ ਪੂਰਾ ਨੇ, ਇਸ਼ਾਰਾ ਵੀ ਕਰਦੇ ਨੇ, ਥੋੜਾ ਥੋੜਾ ਤੁਰਦੇ ਵੀ। ਜਦੋਂ ਮੈਂ ਕਦੇ ਜਾਂਦਾ ਨਾ ਤੇ ਬਾਬਾ ਜੀ ਨੂੰ ਕਹਿੰਦਾ, ਬਾਬਾ ਜੀ ਗੱਡੀ 'ਚ ਭਾ ਕੇ ਲੈ ਵੀ ਜਾਂਦੇ ਹੋ, ਗੱਡੀ 'ਚ ਭਾ ਕੇ ਘੁਮਾ ਵੀ ਲਿਆਉਂਦੇ ਹੋ, ਤੁਸੀਂ ਤੇ ਇਹਨਾਂ ਦੇ ਦਰਸ਼ਨ ਤੇ ਰੋਜ਼ ਕਰ ਲੈਂਦੇ ਹੋ, ਬਾਬਾ ਜੀ ਤੁਸੀਂ ਕਿਉਂ ਰੋਂਦੇ ਹੋ ਵੀ ਢਿੱਲੇ ਹੋ ਗਏ? ਤੁਹਾਡੇ ਕੋਲ ਦਰਸ਼ਨ ਤੇ ਹੈ, ਇਹਨਾਂ ਦੇ ਰੋਜ਼ ਦੀਦਾਰ ਤੇ ਕਰਦੇ ਹੋ, ਸਾਡੇ ਕੋਲ ਤੇ ਕੁਛ ਵੀ ਨਹੀਂ। ਸਤਸੰਗ ਜੀ, ਆ ਹੁਣ ਵੇਖੋ, ਮੈਂ ਕੱਲ ਹੰਸਾਲੀ ਵਾਲੇ ਮਹਾਂਪੁਰਖਾਂ ਦੇ ਮਗਰ ਮਗਰ ਤੁਰਿਆ ਜਾਂਦਾ ਸਾਂ। ਬਾਬਾ ਅਜੀਤ ਸਿੰਘ ਜੀ ਆਏ ਸੀ ਇੱਥੇ, ਤੇ ਜਦੋਂ ਅੰਦਰੋਂ ਉਹਨਾਂ ਨੂੰ ਮੈਂ ਲੈ ਕੇ ਗਿਆ ਨਾ ਪੰਡਾਲ ਤੱਕ, ਪਿੱਛੇ ਪਿੱਛੇ ਤੁਰਿਆ ਜਾਵਾਂ, ਮੈਨੂੰ 10 ਵਾਰੀ ਮਹਾਂਪੁਰਖਾਂ ਦੀ ਯਾਦ ਆਈ ਘੱਟ ਤੋਂ ਘੱਟ, ਨਾਲੇ ਕਈ ਵਾਰੀ ਮੈਂ ਅੱਖਾਂ ਪੂੰਝੀਆਂ। ਮੈਨੂੰ ਇੰਝ ਹੀ ਲੱਗੀ ਜਾਏ ਵੀ ਮਹਾਰਾਜ ਜੀ, ਜੇ ਤੁਸੀਂ ਸਰੀਰ 'ਚ ਹੁੰਦੇ ਮੈਂ ਤੁਹਾਡੇ ਪਿੱਛੇ ਪਿੱਛੇ ਤੁਰਦਾ, ਇੱਦਾਂ ਹੀ ਅਸੀਂ ਆਪਣੇ ਇਸ ਅਸਥਾਨ 'ਤੇ ਵੀ ਚਰਨ ਪਵਾਉਂਦੇ, ਸਾਡੀ ਸੰਗਤ ਵੀ ਦਰਸ਼ਨ ਕਰਦੀ। ਹੁਣ ਵੇਖੋ, ਅਸੀਂ ਸਾਰੇ ਗੁਰ ਭਾਈ ਆ ਜਿੰਨੇ ਬੈਠੇ, ਬਾਬਾ ਰਣਜੀਤ ਸਿੰਘ ਜੀ ਬੈਠੇ ਆ, ਬਾਬਾ ਬਲਵੀਰ ਸਿੰਘ ਹੋਣੀ ਨੇ, ਸੰਤ ਬਾਬਾ ਸਤਨਾਮ ਸਿੰਘ ਜੀ, ਬਾਬਾ ਭਗਵਾਨ ਸਿੰਘ ਜੀ, ਭਗਵੰਤ ਸਿੰਘ ਜੀ, ਕਿੰਨੇ ਜਣੇ ਬੈਠੇ ਨੇ ਇੱਥੇ। ਕਿੱਡਾ ਇਹ ਫੁਲਵਾੜੀ ਦੇ ਫੁੱਲ ਤੇ ਉਸੇ ਦੇ ਹੀ ਨੇ, ਪਰ ਜਿਹੜੇ ਮਾਲੀ ਨੇ ਇਹਨੂੰ ਸਿੰਜਿਆ ਸੀ ਉਹ ਮਾਲੀ ਨਹੀਂ ਅੱਜ। ਤੇ ਮੈਂ ਆਪ ਜੀ ਨੂੰ ਅਰਜ਼ ਕਰ ਚੁੱਕਿਆ ਗੁਰਮੁਖੋ, ਅੱਗੇ ਵੀ ਕਰਦਾ ਹੁੰਦਾ, ਇਹ ਉਹ ਰੋਗ ਹੈ ਜਿਹਨੂੰ ਲੱਗਦਾ ਉਹ ਜਾਣਦਾ, ਜਿਹਨੂੰ ਲੱਗਿਆ ਨਹੀਂ ਉਹਦੇ ਵਾਸਤੇ ਤੇ ਇੱਕ ਮਜ਼ਾਕ ਹੈ, ਉਹਦੇ ਵਾਸਤੇ ਤੇ ਹਾਸਾ ਬਣ ਜਾਂਦਾ, ਉਹ ਤੇ ਮਖੌਲ ਕਰ ਦਿੰਦਾ ਜਿਹਨਾਂ ਨੂੰ ਲੱਗਿਆ ਹੀ। ਜਿਸ ਲਾਗੀ ਪੀਰ ਪ੍ਰਭ ਕੀ ਸੋ ਜਾਣੈ ਜਰੀਆ, ਲਾਗੀ ਹੋਏ ਸੋ ਜਾਣੈ ਪੀਰ, ਰਾਮ ਭਗਤ ਅਨਿਆਲੇ ਤੀਰ। ਪਿਆਰ ਵਾਲੇ ਤੇ ਜਿਹੜਾ ਮਹਾਂਪੁਰਖਾਂ ਨਾਲ ਪ੍ਰੇਮ ਕਰਦੇ ਹੋਣ ਨਾ, ਇੰਨਾ ਵੀ ਨਹੀਂ ਝੱਲ ਸਕਦੇ ਵੀ ਸਰੀਰ ਵੀ ਢਿੱਲਾ ਹੈ, ਇਹ ਵੀ ਨਾ ਜੀ ਕਹੋ ਵੀ ਮੇਰਾ ਸਰੀਰ ਢਿੱਲਾ, ਸਾਥੋਂ ਇਹ ਵੀ ਨਹੀਂ ਸੁਣਿਆ ਜਾਂਦਾ। ਪਰ ਵੇਖੋ ਖਾਂ, ਜਦੋਂ ਹੱਥੀਂ ਲੱਕੜਾਂ ਤੇ ਪਾਇਆ ਹੋਏਗਾ ਫਿਰ ਕੀ ਬਣਿਆ ਹੋਣਾ। ਮੈਂ ਬਾਬਾ ਸਤਨਾਮ ਸਿੰਘ ਹੋਣਾ ਨੂੰ ਵੇਖਿਆ, 5-6 ਸੇਵਾਦਾਰਾਂ ਨੇ ਫੜਿਆ ਸੀ, ਬਾਬਾ ਨਰਿੰਦਰ ਸਿੰਘ ਹੋਣੀ ਬੈਠੇ ਆ, ਬਾਬਾ ਸੁਖਦੇਵ ਸਿੰਘ ਜੀ ਨੇ ਸਰੀਰ ਛੱਡਿਆ, ਭੁੱਲ ਜਾਣਗੇ ਕਿਤੇ ਜਿਨ੍ਹਾਂ ਨੇ ਜੀਵਨ ਬਣਾਇਆ।
ਸੋਹੇ ਦਰਬਾਰ ਨਾ ਸਾਧੂਆਂ ਦੇ ਬਾਜ ਪਿਆਰੇ, ਸੋਹੇ ਦਰਬਾਰ ਨਾ ਸਾਧੂਆਂ ਦੇ ਬਾਜ ਪਿਆਰੇ, ਸੋਹੇ ਦਰਬਾਰ ਨਾ
ਬੋਲੋ।
ਸੋਂਦੇ ਦਰਬਾਰ ਨਹੀਂ ਸੰਤਾਂ ਦੇ ਬਾਜਦੇ, ਸੰਤਾਂ ਦੇ ਬਾਜ ਪਿਆਰੇ। ਲਿਆ ਸੀ ਕੋਈ ਰਾਮ ਸੁਨੇਹੀ ਮਿਲਿਆ ਸੀ ਕੋਈ ਰਾਮ ਸੁਨੇਹੀ ਵਾਰੀ ਦਾ ਖਿਆਲ ਰੱਖੋ ਓਹੋ ਹੋ ਮਿਲਿਆ ਸੀ ਕੋਈ ਰਾਮ ਦਾ ਸੁਨੇਹਾ ਮਿਲਿਆ ਸੀ ਕੋਈ ਵਾਜੋ ਪਿਆਰੇ ਦੇ ਉਜਾੜ ਸਾਨੂੰ ਦਿਸਦਾ ਜਗ ਭਾਵੇਂ ਸਾਰਾ ਵਸਦਾ ਵਾਜੋ ਪਿਆਰੇ ਦੇ ਉਜਾੜ ਭਾਵੇਂ ਸਾਰਾ ਵਸਦਾ
ਤ੍ਰਿਗ ਜੀਵਨ ਸੰਸਾਰ ਤੰਕ ਪਛ ਜੀਵਨ सत्संग दूसरे पातशाह गुरु अंगद साहब का यह वचन है जिदे नाल प्यार होवे। जिवें आप जी ने सुनिया सी ना भाई हरदीप सिंह होनी कह रहे कि इहदा अर्थ असी यही कढ़ने आ सदा भी जिदे नाल प्यार होवे उहदे अगे पहला ही मर जाना चाहिए, उहदे तों पहला ही चले जाओ संसार चों। फिर गुरु अंगद देव महाराज सच्चे पातशाह ते उदू बाद गुरु नानक साहब दे शरीर छड्डण तों बाद 12 साल रहे ने दुनिया ते। फिर गुरु अंगद साहब ने बचन कमाया नहीं जे किया। गुरु अंगद साहब सच्चे पातशाह नूं जदों विछोड़ा पिया ते उहनां ने आखिया जिहदे नाल प्यार जिस प्यारे सोने हो ते सागै मर चलीए, त्रिग जीवन संसार तंग कै पछै जीवणा। ते आप 12 साल शरीर विच रहे खुद नहीं कमाया, नहीं इहदा अर्थ ए नहीं, इहदा भाव ए वे जिहदे नाल तेरा प्यार है ना उहदे बचना तों अपना आप कुरबान करदे, तिस अगै मर चलीए उहदी रजा विच चल। मन अपना मार दे, अपना आप छड़ दे, आप गवाईए अपना आप गवा दे, तिस अग अपने प्यारे दे अगे मन मार के चल। मरना शरीर खत्म कर देना ये होर गल, उहदे बचना ते पैरा दे। दुनिया विच सच जाणो मैं मर दे चरना चरज कर रहा। कई बार उहनां दे सरूप नूं वेखीदा, कदे कैसट वेखी दी है, सी डी विच वेखी दे दर्शन करना, इदां लगदा भी चंगी नहीं लगती दुनिया, चलीए संसार च। पर फिर मन विच ख्याल आउंदा भी महाराज कहिंदे ने उहदी रजा विच चलो। महापुरख उहनां दी याद विच किड्डा वड्डा स्थान बना रहे ने, हुक्म विच चलना, जो उहनां ने पूरने पाए ने उहनां मुताबक अपना जीवन ढालो। त्रिग जीवन संसार तंग कै पछै जीवणा। सतसंग जी अपने गुरु दे बचना नूं जे ना कमाया, अपने प्यारे दे बचना ते पहरा ना ना दिता, फिर ते संसार विच जाउणा त्रिग है। महापुरखां दे बचना ते पहरा देईए अपना मन मार के। सो संत बाबा सतनाम सिंह जी होणे बाखूबी सेवा निभा रहे ने। संत बाबा ईश्वर सिंह जी शरीर करके चले गए, संत बाबा किशन सिंह जी ने फिर वेखो उदू बाद सतसंगत जी कोई 15-16 साल शरीर विच रह के सारी सेवा कीती। उस तों बाद फिर संत बाबा तेजा सिंह जी सेवा निभा रहे ने। संत बाबा करम सिंह जी किन्ना चिर शरीर विच रहे ने। बस आओ उहनां दे बचना ते पहरा देईए अपना मन मार के, अपना आप मटा के। सोआ तन मन धन सब कुछ कुरबान हो जाए, बड़ा थोड़ा है। मैं बड़ी वारी अर्ज करदा हुन्ना जेड़े दर तों ये बख्शिश होई ये दात मिली, 100 जन्म लै के भी उस दर दे उत्ते झाड़ू मारदा रवां मैं देन नहीं दे सकदा। जो महापुरशां ने कृपा कीती धन गुरु ग्रंथ सिमर सच्चे पातशाह नाल जोड़िया, ते आ महापुरखां दी लाई ड्यूटी है। ढोल उहनां ने गल विच पाया गुरमत दा, रहिंदे स्वासां तक वजाउंदे रहना है, तुहाडियां असीसां दी लोड़ है। बाहरले देशां विचों संगतां बहुत आईयां ने, हिंदुस्तान दे कोने कोने विचों बैठे हो। आप जी नूं पता जिथे प्यार वाले ने गल्लां करन वाले भी बड़े ने, पर मेरी बेनती है जिथे आपो अपने घरां च आपो अपने नितनेम दी अरदास करदे हो, साडे गरीब नवाणे जथे दी भी अरदास करिया करो। इसे तरह तुहाडे चरणां दी सेवा करते रहिए। ये ड्यूटी जिहड़ी महापुरख ला के गए ने इहदे विच कताही नहीं होवे, उहनां दी मौज विच ही सब कुछ हो रहा। बस उहनां दे अगे उहनां दे बचनां दे अगे अपना मन मार के चलते रहिए, यही अरदास करिया करो। सो ये ते जादां जिहड़ियां महापुरखां दीआं मनाई दीआं ने ना गुरमुखो, इहदे नाल उहनां दा कुछ वध नहीं जाणा। जे नहीं मनावांगे ते उहनां दा कुछ घट नहीं जाणा। हाँ वड्डा वड्डा कहण नाल असीं जरूर वड्डे हो जांगे, ਉਹਨਾਂ ਦੇ ਗੁਣ ਗਾਇਨ ਕਰਨ ਨਾਲ ਹੋ ਸਕਦਾ ਸਾਡੇ ਵਿੱਚ ਵੀ ਕੋਈ ਉਹਨਾਂ ਦਾ ਗੁਣ ਆ ਜਾਵੇ, ਕੋਈ ਕਿਨਕਾ ਸਾਡੀ ਝੋਲੀ 'ਚ ਵੀ ਪੈ ਜਾਏ। ਸੋ ਸਰਬ ਸੰਗਤਾਂ ਦਾ ਧੰਨਵਾਦ ਜੋ ਇਹੋ ਜਿਹੇ ਸਮੇਂ ਵਿੱਚ ਬੜਾ ਪਿਆਰ ਸਤਿਕਾਰ ਦਿੰਦੇ ਹੋ। ਬਾਹਰਲੇ ਦੇਸ਼ਾਂ ਵਿੱਚੋਂ ਚੱਲ ਕੇ ਉਹ ਗੁਰਮੁਖ ਜਿਹੜੇ ਕੇਵਲ ਤੇ ਕੇਵਲ ਸਮਾਗਮ ਵਿੱਚ ਹੀ ਹਾਜ਼ਰੀ ਭਰਨ ਆਏ ਨੇ, ਕੋਈ ਇੰਗਲੈਂਡ ਤੋਂ, ਕੋਈ ਅਮਰੀਕਾ, ਕੈਨੇਡਾ ਤੋਂ, ਸਿਰਫ 4 ਦਿਨ ਵਾਸਤੇ, ਹੋਰ ਕੋਈ ਕੰਮ ਨਹੀਂ, ਸਿੱਧੇ ਏਅਰਪੋਰਟ ਤੋਂ ਉਤਰੇ ਤੇ ਇੱਥੇ ਪਹੁੰਚੇ। ਹੁਣ ਉਹਨਾਂ ਨੇ ਅੱਜ ਰਾਤੋ ਰਾਤ, ਕਈਆਂ ਨੇ ਜਾਣਾ, ਕਈਆਂ ਨੇ ਕੱਲ੍ਹ ਨੂੰ, ਕਈਆਂ ਨੇ ਪਰਸੋਂ, ਸਪੈਸ਼ਲ ਜਿਹੜੇ ਮਹਾਂਪੁਰਖਾਂ ਦੇ ਪਿਆਰ 'ਚ ਹਾਜ਼ਰੀ ਲਵਾਉਣ ਆਏ ਨੇ। ਸੱਚ ਜਾਣਿਓ ਮਰਦ ਚਰਨਾਂ ਵਿੱਚ ਬੇਨਤੀ ਕਰ ਰਿਹਾ, ਆਪ ਜੀ ਦਾ ਇੱਕ ਇੱਕ ਚੱਲਿਆ ਕਦਮ ਗੁਰੂ ਨਾਨਕ ਦੇ ਘਰ ਵਿੱਚ ਜ਼ਰੂਰ ਪ੍ਰਵਾਨ ਹੋਏਗਾ। ਜੋ ਐਡੀ ਦੂਰੋਂ ਚੱਲ ਕੇ ਆਏ ਹੋ, ਬਾਕੀ ਜਿੱਥੋਂ ਜਿੱਥੋਂ ਸੰਗਤਾਂ ਚੱਲ ਕੇ ਆਈਆਂ ਨੇ, ਚਰਨ ਸ਼ਰਨ ਗੁਰੇਕ ਪਿੰਡ ਜਾਏ ਚੱਲ, ਸਤਿਗੁਰੂ ਕੋਟ ਪਿੰਡ ਅੱਗੇ ਹੋਏ ਲੇਤ ਹੈ ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਵਾਰ ਵਾਰ ਗੁਰਹੇਤ ਹੈ ਭਾਵਨੀ ਭਗਤ ਭਾਏ, ਕੌਡੀ ਅਗਰ ਭਾਗ ਰੱਖੈ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ, ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਸੋ ਸਰਬ ਸੰਗਤਾਂ ਦਾ ਧੰਨਵਾਦ। ਬਾਕੀ ਕੱਲ੍ਹ ਨੂੰ ਜੋ ਆਰਥਿਕ ਪੱਖ ਤੋਂ ਕੁਛ ਪਰਿਵਾਰ ਕਮਜ਼ੋਰ ਨੇ, ਗਰੀਬ 51 ਗਰੀਬ ਲੜਕੀਆਂ ਦੀ ਸ਼ਾਦੀ ਕੀਤੀ ਜਾਣੀ ਹੈ, ਜਿਵੇਂ ਭਾਈ ਸਾਹਿਬ ਕਹਿੰਦੇ ਸੀ ਇਹ ਬੜਾ ਵੱਡਾ ਪੁੰਨ ਹੈ, ਪਰ ਮੈਂ ਨਹੀਂ ਕੀਤਾ, ਮੇਰਾ ਨਾਂ ਤੇ ਤਾਂ ਹੋਵੇ ਜੇ ਮੈਂ ਆਪਣੇ ਘਰੋਂ ਕੀਤਾ ਹੋਵੇ। ਇਹ ਸੰਗਤ ਦਾ ਸਾਰਾ ਕੁਛ ਤੁਹਾਡਾ, ਤੁਸੀਂ ਕਰ ਰਹੇ ਹੋ, ਸੰਗਤ ਕਰ ਰਹੀ ਹੈ, ਬਸ ਇਹ ਆ ਵੀ ਅੱਗੇ ਲਾ ਦਿੱਤਾ ਤੁਸੀਂ, ਜਿੰਨਾ ਕੁ ਬਜਟ ਹੁੰਦਾ, ਜਿਹੜੀ ਜਿਹੜੀ ਸੰਗਤ ਸੇਵਾ ਕਰਦੀ ਹੈ, ਕਿਸੇ ਨੇ ਪੱਖਿਆਂ ਦੀ ਸੇਵਾ ਕੀਤੀ, ਕਿਸੇ ਨੇ ਪੇਟੀਆਂ ਲੈ ਦਿੱਤੀਆਂ, ਕਿਸੇ ਨੇ ਬੈੱਡ ਲੈ ਦਿੱਤੇ, ਕਿਸੇ ਨੇ ਕੋਈ, ਇਹਦਾ ਤੁਹਾਡੀ ਸੇਵਾ ਜੋ ਤੋਂ ਜੋ ਵੀ ਆਇਆ ਯੋਗਦਾਨ ਸਾਰਾ ਉਹਦੇ ਹਿਸਾਬ ਨਾਲ ਵੰਡ ਕਰ ਦੀ ਦੀ ਹੈ, ਤੇ ਆਪ ਜੀ ਦੀ ਬਖਸ਼ਿਸ਼ ਨਾਲ ਹੀ ਸਾਰਾ ਹੋ ਰਿਹਾ। ਕੱਲ੍ਹ ਨੂੰ ਜੋ ਉਹਨਾਂ 51 ਗਰੀਬ ਲੜਕੀਆਂ ਦੀ ਸ਼ਾਦੀ ਹੋਣੀ ਹੈ, ਮੇਰੀ ਬੇਨਤੀ ਹੈ ਸੰਗਤ ਰੂਪ ਵਿੱਚ ਸਾਰਿਆਂ ਨੇ ਉਹਨਾਂ ਨੂੰ ਅਸੀਸਾਂ ਦੇਣੀਆਂ ਨੇ, ਜ਼ਰੂਰ ਕਿਰਪਾ ਕਰਿਓ। ਗਰੀਬ ਦੀ ਅਸੀਸ ਤਾਰ ਦਿੰਦੀ ਤੇ ਗਰੀਬ ਦੇ ਹਿਰਦੇ ਚੋਂ ਨਿਕਲੀ ਬਦਦੁਆ ਮਾਰ ਵੀ ਦਿੰਦੀ ਹੈ। ਜ਼ਾਲਮ ਗਰੀਬ ਕੋ ਮਤ ਸਤਾ ਵੋ ਰੋ ਦੇਗਾ, ਜਬ ਸੁਣੇਗਾ ਸਭ ਕਾ ਮਾਲਕ ਤੋਂ ਜੜ ਸੇ ਖੋ ਦੇਗਾ। ਸੋ ਯਤਨ ਕਰਨਾ ਚਾਹੀਦਾ, ਗਰੀਬ ਦੀ ਮਦਦ ਕਰੋ। ਸਾਡੇ ਸਤਿਗੁਰਾਂ ਨੇ ਸਦਾ ਗਰੀਬਾਂ ਨੂੰ ਨਵਾਜਿਆ। ਮੈਂ ਬੜੀ ਵਾਰੀ ਅਰਜ਼ ਕਰਦਾ ਮਨ ਦੀ ਗਰੀਬੀ ਵੀ ਹੋਵੇ। ਰਾਮ ਜੀ ਦੀ ਮੂਰਤੀ ਨੂੰ ਭੋਗ ਲਵਾਉਣ ਵਾਲਿਆਂ ਦੀ ਸੰਸਾਰ 'ਚ ਕਮੀ ਨਹੀਂ, ਪਰ ਮਿਲਦਾ ਨਹੀਂ ਕੋਈ ਭੀਲਣੀ ਅਰਗਾ ਰਾਮ ਜੀ ਨੂੰ ਜਿਹੜਾ ਜੂਠੇ ਬੇਰ ਖਵਾਵੇ। ਕ੍ਰਿਸ਼ਨ ਜੀ ਦੀ ਮੂਰਤੀ ਨੂੰ ਫੁੱਲ ਅਰਪਣ ਕਰਨ ਵਾਲਿਆਂ ਦੀ ਔਰ ਭੋਗ ਲਵਾਉਣ ਵਾਲਿਆਂ ਦੀ ਕਮੀ ਨਹੀਂ, ਮਿਲਦਾ ਨਹੀਂ ਕੋਈ ਕ੍ਰਿਸ਼ਨ ਜੀ ਨੂੰ ਵਿਦਰ ਵਰਗਾ ਜਿਹੜਾ ਅਲੂਣਾ ਸਾਗ ਖਵਾਵੇ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅਸੀਂ ਭੋਗ ਲਵਾਉਣ ਵਾਲੇ ਬਣੇ ਹਾਂ, ਦੇਗਾਂ ਲਈ ਫਿਰਨੇ ਹਾਂ, ਪਰ ਮਿਲਦਾ ਨਹੀਂ ਕੋਈ ਲਾਲੋ ਵਰਗਾ ਜਿਹੜਾ ਕੋਦਰੇ ਦਾ ਪ੍ਰਸ਼ਾਦਾ ਛਕਾਵੇ। ਸਤਿਗੁਰਾਂ ਨੇ ਸਦਾ ਗਰੀਬਾਂ ਨੂੰ ਨਵਾਜਿਆ, ਸਾਡਾ ਸਾਰਿਆਂ ਦਾ ਫਰਜ਼ ਬਣਦਾ। ਆਪਾਂ ਸਾਰਿਆਂ ਨੇ ਜੇ ਧੰਨ ਕਰਕੇ ਯੋਗਦਾਨ ਨਹੀਂ ਨਾ ਪਾ ਸਕਦੇ ਤੇ ਉਹਨਾਂ ਗਰੀਬ ਬੱਚੀਆਂ ਨੂੰ ਅਸੀਸਾਂ ਜ਼ਰੂਰ ਦੇਣੀਆਂ। ਕੱਲ੍ਹ ਨੂੰ ਸਾਰਿਆਂ ਨੇ ਹਾਜ਼ਰੀ ਭਰਨੀ ਹੈ। ਕੋਸ਼ਿਸ਼ ਤੇ ਕੀਤੀ ਜਾਂਦੀ ਹੈ ਵੀ 12 ਵਜੇ ਤੋਂ ਪਹਿਲਾਂ ਆਨੰਦ ਕਾਰਜ ਕਰਾ ਦੇਈਏ, ਪਰ ਕੁਝ ਬਰਾਤਾਂ ਲੇਟ ਹੋ ਜਾਂਦੀਆਂ ਨੇ, ਹੋ ਸਕਦਾ ਸਮਾਂ ਲੇਟ ਹੋ ਜਾਏ। ਸਾਰਿਆਂ ਨੇ ਇਸੇ ਤਰ੍ਹਾਂ ਪਿਆਰ ਵਿੱਚ ਹਾਜ਼ਰੀ ਭਰਨੀ ਹੈ। ਉਧਰ ਪੰਡਾਲ ਸੁੱਕ ਜਾਏਗਾ, ਪਰਿਕਰਮਾ ਕਰਨ ਵਾਸਤੇ ਜਗ੍ਹਾ ਵੱਧ ਚਾਹੀਦੀ ਹੈ, ਉਧਰ ਆਨੰਦ ਕਾਰਜਾਂ ਦੀ ਤਿਆਰੀ ਕਰਾਈ ਜਾਏਗੀ। ਬਾਕੀ ਮੈਂ ਫਿਰ ਆਈ ਸੰਗਤ ਦਾ, ਆਏ ਮਹਾਂਪੁਰਸ਼ਾਂ ਦਾ ਧੰਨਵਾਦ ਕਰਨਾ। ਤੁਹਾਡਾ ਇੱਕ ਇੱਕ ਚੱਲਿਆ ਕਦਮ ਸਾਡੇ ਸਿਰ ਮੱਥੇ ਤੇ, ਰੋਮ ਰੋਮ ਕਰਕੇ ਰੀਣੀ ਹੈ ਕਰਜ਼ਦਾਰ ਹਾਂ ਆਪ ਜੀ ਦਾ। ਸੁਭਾਗੀ ਸਰਬ ਸੰਗਤਾਂ ਨੂੰ ਬੇਨਤੀ ਹੈ, ਬਹੁਤ ਮੁਸ਼ਕਲ ਵੀ ਹੋਈ ਹੈ ਰਹਿਣ ਦੀ ਕਈਆਂ ਨੂੰ, ਪਰ ਜਿਵੇਂ ਵੀ ਹੈ ਆਪ ਜੀ ਦੇ ਸਾਹਮਣੇ ਮੈਂ ਜਿਨ੍ਹਾਂ ਨੇ ਇੱਥੇ ਰਹਿਣਾ ਇਸੇ ਹਾਲ ਵਿੱਚ ਆਰਾਮ ਕਰਨ, ਵੀ ਉੱਧਰ ਸ਼ੈੱਡ ਬਣਿਆ ਉੱਧਰ ਆਰਾਮ ਕਰੋ, ਉੱਧਰ ਲੰਗਰ ਹਾਲ ਹੈ ਉੱਧਰ ਆਰਾਮ ਕਰੋ, ਉੱਧਰਲੇ ਪਾਸੇ ਸ਼ੈੱਡ ਬਣਿਆ ਵੱਡਾ ਉਹਦੇ 'ਚ ਆਰਾਮ ਕਰੋ, ਦਰਬਾਰ ਸਾਹਿਬ ਹੈ ਉਹਦੇ 'ਚ ਆਰਾਮ ਕਰੋ, ਬਿਸਤਰੇ ਤੁਹਾਨੂੰ ਮਿਲ ਜਾਣਗੇ, ਬਿਸਤਰੇ ਬਿਸਤਰਿਆਂ ਵਾਲੇ ਸੇਵਾਦਾਰਾਂ ਨੂੰ ਬੇਨਤੀ ਜਿਹੜਾ ਜ਼ਰਾ ਤਕੜੇ ਹੋ ਕੇ ਡਿਊਟੀ ਨਿਭਾਉਣੀ ਆਪਣੀ। ਬਾਕੀ ਲੰਗਰ ਪ੍ਰਸ਼ਾਦਾ ਜਿਹੜੇ ਵਰਤਾ ਰਹੇ ਨੇ ਸੇਵਾਦਾਰ, ਉਹਨਾਂ ਨੂੰ ਵੀ ਬੇਨਤੀ ਹੈ ਕਰੜੇ ਹੋ ਕੇ ਆਪਣੀ ਡਿਊਟੀ ਦਿਓ। ਮਰ ਦੀ ਮਿਹਰ ਨਾਲ ਹਜ਼ਾਰਾਂ ਸੇਵਾਦਾਰ ਆਪ ਜੀ ਦੀ ਸੇਵਾ 'ਚ ਲੱਗੇ ਨੇ, ਸੋ ਸੇਵਾ ਕਰਦਿਆਂ ਆਪ ਜੀ ਦੇ ਚਰਨਾਂ ਵਿੱਚ ਵਿਚਰਦਿਆਂ ਇੱਕ ਨਹੀਂ ਅਨੇਕਾਂ ਹੀ ਗਲਤੀਆਂ ਹੋਈਆਂ ਹੋਣਗੀਆਂ, ਮੈਂ ਆਪਣੇ ਵੱਲੋਂ ਸਾਰਿਆਂ ਸੇਵਾਦਾਰਾਂ ਵੱਲੋਂ ਸਾਰੇ ਜਥੇ ਵੱਲੋਂ ਕੋਈ ਉੱਚਾ ਬੋਲ ਬੋਲਿਆ ਗਿਆ ਹੋਵੇ ਸਾਡੇ ਕਿਸੇ ਵੀ ਸੰਗੀ ਤੋਂ ਤੇ ਮੈਂ ਸਾਰੀ ਸੰਗਤ ਤੋਂ ਮਾਫੀ ਚਾਹੁੰਦਾ। ਜੋ ਵੀ ਕੋਈ ਸੰਗਤਾਂ ਬਾਹਰੋਂ ਆਈਆਂ ਜਾਂ ਇੱਥੋਂ ਆਈਆਂ, ਕਈ ਵਾਰੀ ਮੌਸਮ ਇਦਾਂ ਦਾ ਪਤਾ ਨਹੀਂ ਲੱਗਦਾ, ਕਈ ਗਰਮ ਵੀ ਹੋ ਜਾਂਦੇ ਹੋਣਗੇ, ਸਾਰਿਆਂ ਤੋਂ ਮੈਂ ਮਾਫੀ ਮੰਗਣਾ ਕੋਈ ਵੀ ਗਲਤੀ ਭੁੱਲ ਹੋਈ ਹੋਵੇ। ਸਰਬ ਸੰਗਤਾਂ ਦਾ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਨੂੰ, ਮਹਾਂਪੁਰਖਾਂ ਦੀ ਯਾਦ ਵਿੱਚ ਜੁੜੇ ਹਾਂ। ਅਗਲੇ ਸਾਲ ਇਹ ਡੇਟਾਂ ਬਦਲ ਦਿੱਤੀਆਂ ਜਾਣਗੀਆਂ, ਇਹ ਸਮਾਗਮ ਅਕਤੂਬਰ ਜਾਂ ਨਵੰਬਰ ਦੇ ਮਹੀਨੇ ਵਿੱਚ ਹੋਇਆ ਕਰੇਗਾ। ਇਹਨਾਂ ਦਿਨਾਂ ਵਿੱਚ ਬੱਚਿਆਂ ਦੇ ਪੇਪਰ ਆ ਜਾਂਦੇ ਨੇ, ਨਾਲ ਹੋਲਾ ਮਹੱਲਾ ਵਿੱਚ ਆ ਜਾਂਦਾ, ਕੁਝ ਮੌਸਮ ਦੀ ਖਰਾਬੀ ਵੀ ਹੁੰਦੀ ਹੈ, ਇਹ ਉਹਦੀ ਰਜਾ ਹੈ। ਸੋ ਸਰਬ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਜਿਨ੍ਹਾਂ ਨੇ ਪਹੁੰਚ ਕੇ ਹਾਜ਼ਰੀਆਂ ਭਰੀਆਂ ਨੇ, ਤੇ ਜਿੰਨਾ ਚਿਰ ਹੁਣ ਅਰਦਾਸ ਨਹੀਂ ਹੁੰਦੀ ਮਹਾਰਾਜ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਜਾਣਾ ਨਹੀਂ ਉੱਠ ਕੇ। ਇਹ ਮੇਰੀ ਆਪ ਜੀ ਦੇ ਚਰਨਾਂ 'ਚ ਜ਼ਰੂਰੀ ਬੇਨਤੀ ਹੈ, ਆਪਾਂ ਸਾਰਿਆਂ ਨੇ ਬੈਠ ਕੇ ਆਨੰਦ ਮਾਨਣਾ। ਜਿੰਨਾ ਚਿਰ ਅਰਦਾਸ ਨਹੀਂ ਨਾ ਹੁੰਦੀ ਉਹਨਾਂ ਚਿਰ ਕਿਸੇ ਨੇ ਵੀ ਉੱਠ ਕੇ ਜਾਣ ਦੀ ਖੇਚਲਾ ਨਹੀਂ ਕਰਨੀ। 25, 26, 27 ਮਾਰਚ ਦੇ ਦੀਵਾਨ ਅਨਾਜ ਮੰਡੀ ਸ਼ਹਿਰ ਸੰਗਰੂਰ ਵਿੱਚ ਹਨ। ਮੈਂ ਸੰਗਤ ਨੂੰ ਬੇਨਤੀ ਕਰਾਂਗਾ ਦੀਵਾਨਾਂ ਦੀ ਲਿਸਟ ਬਾਅਦ 'ਚ ਆਪ ਜੀ ਸੇਵਾਦਾਰਾਂ ਨੂੰ ਦੇ ਦਿਓ, ਸੁਣਾ ਦੇਣਗੇ ਸੈਕਟਰੀ। ਹੁਣ ਜੋ ਜੂਨ ਦੇ ਮਹੀਨੇ ਵਿੱਚ ਸੰਤ ਜੀ ਮਹਾਰਾਜ ਦੀ ਬਰਸੀ ਸਿੱਧਸਰ ਭਿੱਖੀ ਮਨਾਈ ਜਾਂਦੀ ਹੈ, 12, 13, 14 ਜੂਨ 3 ਦਿਨ ਦਾ ਸਮਾਗਮ ਸਾਲਾਨਾ ਹੁੰਦਾ, ਦਾਸ ਨੇ ਵੀ ਉੱਥੇ ਜਾਣਾ। ਮੇਰੀ ਆਪ ਸਰਬ ਸੰਗਤਾਂ ਨੂੰ ਬੇਨਤੀ ਹੈ ਗੁਰਦੁਆਰਾ ਸਿੱਧਸਰ ਭਿੱਖੀ ਵੀ ਪਹੁੰਚਿਓ, ਲਾਹਾ ਲਿਓ ਜ਼ਰੂਰ, ਬਾਬਾ ਜੀ ਵੱਲੋਂ ਸੁਨੇਹਾ ਹੈ, ਸਰਬ ਸੰਗਤਾਂ ਨੇ ਪ੍ਰਵਾਨ ਕਰਨਾ। ਲਗਭਗ 1 ਮਹੀਨਾ ਦਾਸ ਇੱਥੇ ਹੀ ਆ, ਅਗਲੀ ਸੰਗਰਾਂਦ ਵਿਸਾਖੀ ਮਨਾ ਕੇ ਫਿਰ ਬਾਹਰ ਦਾ ਪ੍ਰੋਗਰਾਮ ਰੱਖਿਆ, ਫਿਰ ਜਿਵੇਂ ਜਿਵੇਂ ਜਹਾਂ ਦਾਣੇ ਤਹਾਂ ਖਾਣੇ, ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਸੋ ਇਹ ਅਰਦਾਸ ਕਰਿਓ ਸੱਚੇ ਪਾਤਸ਼ਾਹ ਬਖਸ਼ਿਸ਼ ਕਰਿਓ, ਫਿਰ ਵੀ ਸਮਾਂ ਬਣੇ ਸਾਰੇ ਕਿਰਪਾ ਕਰਕੇ ਬੋਲਿਓ। ਗਏ ਮੁੜ ਕੇ ਨਹੀਂ ਆਉਂਦੇ ਦੁਨੀਆਂ ਵਿੱਚ ਸਰੀਰ ਕਰਕੇ, ਰੁੱਤਾਂ ਮੁੜ ਮੁੜ ਆਉਣਗੀਆਂ, ਪਤ ਝੜ ਬਸੰਤ ਮੁੜ ਮੁੜ ਆਏਗੀ, ਗਰਮੀ ਸਰਦੀ ਮੁੜ ਮੁੜ ਆਏਗੀ, ਪਰ ਉਹਨਾਂ ਮਹਾਂਪੁਰਖਾਂ ਨੇ ਸਰੀਰ ਕਰਕੇ ਮੁੜ ਕੇ ਨਹੀਂ ਆਉਣਾ, ਉਹ ਦਰਸ਼ਨ ਨਹੀਂ ਹੋਣੇ। ਹੁਣ ਅੱਗੇ ਵੀ ਅਰਜ ਕਰਦਾ ਹੁੰਦਾ, 3 ਰੰਗ ਨਹੀਂ ਲੱਭਦੇ, ਸਾਰੇ ਪੜਿਓ ਗੱਜ ਕੇ ਧਾਰਨਾ।
ਕਾਲੇ ਕੇਸ ਜਵਾਨੀ ਮਾਪੇ ਕਾਲੇ ਕੇਸ, ਕੇਸ ਜਵਾਨੀ ਮਾਪੇ ਇੱਕ ਦਿਨ ਛੱਡ ਜਾਣਗੇ ਬੰਦਿਆ, ਬੰਦਿਆ ਇੱਕ ਦਿਨ ਛੱਡ ਜਾਣਗੇ ਕਾਲੇ ਕੇਸ, ਕਾਲੇ ਕੇਸ ਜਵਾਨੀ ਮਾਪੇ। ਕੇਸ ਜਵਾਨੀ ਮਾਪੇ ਵਈ ਕਾਲੇ ਕੇਸ ਕੇਸ ਜਵਾਨੀ ਮਾਪੇ ਤਿੰਨ ਰੰਗ ਨਹੀਂ ਲੱਭਣੇ
ਜਿੱਦਾਂ ਪਾਣੀ ਵਿੱਚ ਪਤਾਸਾ ਅੱਗ ਦਾ ਮਹਿਲ ਹਵਾ ਦੀਆਂ ਨੀਹਾਂ ਨਾ ਇਹ ਤੋਲਾ ਨਾ ਇਹ ਮਾਸਾ ਦੁਨੀਆਂ ਬਣੀ ਹੈ ਖੇਲ ਤਮਾਸ਼ਾ ਇੱਕ ਦਰ ਰੋਣਾ ਇੱਕ ਦਰ ਹਾਸਾ ਮੌਤ ਬਣੀ ਜ਼ਿੰਦਗੀ ਨੂੰ ਖਾਣੀ ਇਹ ਜ਼ਿੰਦਗੀ ਹੈ ਹੜ੍ਹ ਦਾ ਪਾਣੀ ਇੱਥੇ ਬੈਠ ਕਿਸੇ ਨਹੀਂ ਰਹਿਣਾ ਮਲਣਾ ਹੋਰ ਟਿਕਾਣਾ ਹੋ ਦੁਨੀਆਂ ਬਣੀ ਮੁਸਾਫਰ ਖਾਨਾ ਜੋ ਆਇਆ ਤਿਸ ਜਾਣਾ ਜਿਹੜਾ ਵੀ ਸੰਸਾਰ ਵਿੱਚ ਆਇਆ ਉਹਨੂੰ ਜਾਣਾ ਵਸ਼ ਪਏਗਾ ਸੋ ਸਤਸੰਗ ਜੀ ਅਰਦਾਸ ਕਰਿਓ ਕਿੰਨੇ ਮਹਾਂਪੁਰਖ ਸਟੇਜ ਤੇ ਬੈਠੇ ਮੈਂ ਸਦਾ ਸੰਗਤ ਵਿੱਚ ਬੇਨਤੀ ਕਰਨਾ ਉਦਨ ਬੜਾ ਹੀ ਚਾਅ ਹੁੰਦਾ ਬੜੀ ਖੁਸ਼ੀ ਹੁੰਦੀ ਆ ਜਿਦਨ ਪੰਜ ਚਾਰ ਮਹਾਂਪੁਰਖ ਸਟੇਜ ਤੇ ਬੈਠੇ ਹੋਣ ਫਿਰ ਸਤਸੰਗ ਜੀ ਕੁਝ ਆਨੰਦ ਵੱਖਰਾ ਹੀ ਹੈ ਕਿਉਂਕਿ ਜਮਾਤ ਨਾਲ ਹੀ ਕਰਾਮਾਤ ਹੁੰਦੀ ਹੈ ਜਦੋਂ ਸਾਰੇ ਇੱਕ ਸਟੇਜ ਤੇ ਇਕੱਠੇ ਹੋਣਗੇ ਜਿਵੇਂ ਆ ਸਾਰੇ ਸਾਧੂ ਬੈਠੇ ਆ ਤੇ ਕੋਈ ਦਿਨ ਐਸਾ ਆਵੇ ਐਸੀ ਕਿਰਪਾ ਹੋ ਜਾ ਸਾਡਾ ਸਾਰਾ ਪੰਥ ਇੱਕ ਸਟੇਜ ਤੇ ਇਕੱਠਾ ਹੋ ਕੇ ਬਹਿ ਜਾਏ ਇਹ ਅਰਦਾਸ ਕਰਿਆ ਕਿਉਂਕਿ ਮਹਾਰਾਜ ਨੇ ਗਿਆਨ ਕਰਾਉਣ ਵਾਸਤੇ ਹੀ ਤੇ ਸਾਖਾਂ ਚਲਾਈਆਂ ਸਤਿਗੁਰ ਸਿੱਖ ਸਾਖਾ ਸੰਗ੍ਰਹਿ ਸੋ ਗਿਆਨ ਨਿਮਿਤ ਬਿਨ ਗੁਰ ਗਿਆਨ ਤ੍ਰਿਗ ਜਨਮ ਕੋ ਲਾਜ ਹੈ ਇਹ ਸਾਖਾਂ ਸੰਗ੍ਰਹਿ ਕੀਤੀਆਂ ਗਿਆਨ ਕਰਾਉਣ ਵਾਸਤੇ ਪਰ ਵੰਡੀਆਂ ਪੈ ਗਈਆਂ ਨੇ ਸਾਡੇ ਚ ਸਾਡੇ ਪੰਥ ਚ ਫੁੱਟ ਪੈ ਗਈ ਕੋਈ ਕਿਸੇ ਨਾਲ ਜੁੜ ਗਿਆ ਕੋਈ ਕਿਸੇ ਨਾਲ ਸੰਪਰਦਾਵਾਂ ਦੇ ਸਿੱਖ ਬਣ ਕੇ ਰਹਿ ਗਏ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣੀਏ ਸਾਰੀਆਂ ਸੰਪਰਦਾਵਾਂ ਇਹ ਤੇ ਇੱਕੋ ਫੁਲਵਾੜੀ ਦੇ ਫੁੱਲ ਨੇ ਜੜ ਵੇਖੋਗੇ ਕੋਈ ਆ ਸਾਰਿਆਂ ਦੀ ਸੋ ਮਹਾਰਾਜ ਮਿਹਰ ਕਰਨ ਧੰਨ ਗੁਰੂ ਗੋਬਿੰਦ ਸਿੰਘ ਕਿਰਪਾ ਕਰਕੇ ਗਏ ਨੇ ਜਿਵੇਂ ਇੱਕ ਸਟੇਜ ਤੇ ਕਿੰਨੇ ਮਹਾਂਪੁਰਖਾਂ ਦੇ ਦਰਸ਼ਨ ਹੋ ਰਹੇ ਨੇ ਅਰਦਾਸ ਕਰਿਓ ਇਸੇ ਤਰ੍ਹਾਂ ਐਸਾ ਸਮਾਂ ਮਿਲਦਾ ਰਹੇ ਮੈਂ ਆਖਰੀ ਧਾਰਨਾ ਨਾਲੇ ਪੂਰਾ ਇੱਕ ਘੰਟਾ ਹੋ ਜਾਏਗਾ ਕਿਉਂਕਿ ਟੀ ਸੀਰੀਜ਼ ਵਾਲੇ ਆਏ ਨੇ ਉਹ ਵੀ ਤਿੰਨ ਦਿਨਾਂ ਤੋਂ ਉਹਨਾਂ ਦੇ ਕੈਮਰੇ ਫਿੱਟ ਹੋਏ ਆ। ਮੈਨੂੰ ਉਹਨਾਂ ਨੇ ਸਪੈਸ਼ਲ ਕਿਹਾ ਜੀ, ਕਹਿੰਦੇ ਜੀ ਸਮਾਂ ਨਹੀਂ ਲੱਗਦਾ ਹਾਜ਼ਰੀ, ਪੂਰਾ ਟਾਈਮ 10-5 ਮਿੰਟ ਹਾਜ਼ਰੀ ਭਰ ਦਿਓ, 15 ਮਿੰਟ ਗੱਲ ਨਹੀਂ ਬਣਦੀ। ਚਲੋ ਆਹ ਇੱਕ ਯਾਦਗਾਰ ਬਣ ਜਾਏਗੀ ਸਾਰੇ ਮਹਾਂਪੁਰਸ਼ਾਂ ਦੀ, ਪੂਰਾ ਇੱਕ ਘੰਟਾ ਹੋ ਜਾਏਗਾ। ਆਖਰੀ ਧਾਰਨਾ ਦੀ ਅਦੀ ਮੇਰਾ ਮਨ ਕਰਦਾ, ਸਾਰੇ ਗੱਜ ਕੇ ਗੂੰਜਾਂ ਪਾਇਓ, ਹੱਲੇ ਦੀ ਧਾਰਨਾ ਜਰਾ ਅੱਧੀ ਅੱਧੀ ਬੋਲਿਓ। ਸਾਰੇ ਵੀਰ ਭਰਾ ਤੇ ਸਾਰੀਆਂ ਭੈਣਾਂ ਆਪੋ ਆਪਣੇ ਹਿੱਸੇ ਚ ਵਾਰੀ ਦਾ ਖਿਆਲ ਰੱਖਿਓ, ਰੱਬਾ ਫੇਰ ਵੀ ਮਿਲੇ ਲੱਖ ਵਾਰੀ ਐਸਾ ਸਮਾਂ ਫੇਰ ਵੀ।
ਸਾਨੂੰ ਫੇਰ ਵੀ ਮਿਲੇ ਵੀ ਲੱਖ ਵਾਰੀ
ਦੂਰ ਚਲੇ ਗਏ, ਉਲਝ ਗਏ।
ਸਾਨੂੰ ਫੇਰ ਵੀ ਮਿਲੇ ਜੀ ਲੱਖ ਵਾਰੀ
ਜੁੜੋ, ਫਿਰ ਹੁਕਮਨਾਮੇ ਸਰਵਣ ਕਰਕੇ ਬਾਅਦ ਵਿੱਚ ਸਭ ਨੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ। ਸਰਵ ਸੰਗਤਾਂ ਦਾ ਧੰਨਵਾਦ। ਸਾਰੇ ਮਹਾਂਪੁਰਖਾਂ ਦੇ ਅੱਗੇ ਸੀਸ ਝੁਕਾਉਂਦਾ ਹੋਇਆ ਆਨੰਦ ਸਾਹਿਬ ਵਿੱਚ ਸਾਥ ਮੰਗਣਾ, ਸਾਰੇ ਕਿਰਪਾ ਕਰਕੇ ਦਸਨਾ ਪਵਿੱਤਰ ਕਰੋ। ਸਰਬ ਸੰਗਤਾਂ ਦਾ ਧੰਨਵਾਦ ਸਾਰਿਆਂ ਨੂੰ ਜੀ ਆਇਆਂ। ਬਾਕੀ ਮਿਲਣ ਵਾਸਤੇ ਕੋਈ ਧੱਕਾ ਨਾ ਕਰੇ। ਦੀਵਾਨ ਹੁਣ ਰਾਤ ਦੇ ਹੀ ਸ਼ੁਰੂ ਹੋ ਜਾਣਗੇ, ਕੱਲ੍ਹ ਤੋਂ ਨੇੜੇ ਕਸਬਾ ਚੰਨੋ ਰਾਤ ਦੇ ਲਹਿਰਾ ਗਾਗਾ ਲਹਿਰਾ ਕਸਬੇ ਵਿੱਚ 20 ਤੋਂ ਬਾਅਦ ਫਿਰ ਮੈਂ ਰਾਤ ਦਾ ਹੀ ਸਮਾਗਮ ਰੱਖੇ ਨੇ। ਡਾਕਟਰਾਂ ਨੇ ਮਨਾ ਕੀਤਾ ਵੀ ਇੱਕੋ ਹੀ ਦੀਵਾਨ ਰੱਖਣਾ, ਸੋ ਸੰਗਤ ਨੂੰ ਬੇਨਤੀ ਹੈ ਧੱਕਾ ਨਾ ਕਰਨਾ ਅੱਜ। ਜਿਹਨੇ ਮਿਲਣਾ ਮੈਂ ਇੱਥੇ ਹੀ ਹੁੰਦਾ ਸਥਾਨ ਦੇ ਉੱਤੇ, ਦਿਨੇ ਮਿਲੀਦਾ 2 ਘੰਟੇ, 20 ਤੋਂ ਬਾਅਦ ਦਿਨੇ ਆ ਕੇ ਮਿਲ ਸਕਦੇ। ਹੁਣ ਕੋਈ ਧੱਕਾ ਨਾ ਕਰੇ, ਰਸ਼ ਵਿੱਚ ਕੋਈ ਗੱਲ ਨਹੀਂ ਹੁੰਦੀ, ਮਿਲਿਆ ਨਹੀਂ ਜਾਏਗਾ। ਪਿਆਰ ਦਾ ਸਬੂਤ ਦਿਓ, ਸਾਰੇ ਬੋਲੋ ਰਾਮ ਕਲੀ ਮਹੱਲਾ ਤੀਜਾ ਆਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦ। ਅਨੰਦ ਪਾਇਆ ਮੈਂ ਜਿਮਾਏ ਸਤਿਗੁਰੂ ਮੈਂ
ਸਤਿਗੁਰੂ ਤਾਂ ਪਾਇਆ ਸਹਿਜ ਸੇਤੀ ਮਨ ਵਜਨਾ
ਵਰਦਾਨਿਆ ਪਰੀਆ ਸ਼ਬਦ ਜਾਵਣ ਆਇਆ
ਹਰੀ ਗੇਰਾ ਮਨ ਜਿਨੀ ਵਸਾਇਆ
ਸਹਿਨਾਨ ਅਨੰਦ ਹੋਆ ਸਤਿਗੁਰੂ ਮੈਂ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ
ਕੀ ਕਾਰੋ ਕਰੇ
ਸਪਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਸਾਹਿਬ ਕਿਆ ਨੰਗ ਕਰ
ਤੇਰੇ
ਸਿਫਤ ਸੁਲਾਵਾ ਤੇਰੀ ਨਾਮ ਮਨ ਵਸਾਵੇ
ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਸੁਨੇ
ਨਾਲ ਸੁਨੇ ਸਾਂ ਕਿਆ ਨਹੀਂ ਕਰਦੇ ਰਹਿ ਸੱਚ
ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਦੁਆਇਆ
ਗਲਤ ਸੁਰ ਲਾ ਰਿਹਾ ਬਈ
ਨਾਨਕ ਸੁਣੋ ਸੰਤੋ ਸ਼ਬਦ ਤਰੋ ਮਿਆਦੋ ਸੱਚਾ
ਬੋਲੋ
ਸ਼ਬਦ ਕਰਸ
ਪੰਜ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ
ਗੁਰ
ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ
ਹਟਾਓ ਬਈ
ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਰੋਗ ਸੰਤਾਪ ਉਤਰ ਸੁਣੀ ਸਤੀ ਕੀ ਮਾਨੀ
ਸਾਜਣ ਬੋਲੋ ਸਰਸੇ ਪੂਰੇ ਗੁਰ ਤੇ ਜਾਣੀ
ਸੁਣਤੇ ਪੁਨੀਤ ਗਤ ਪਵਿੱਤ ਸਤਿਗੁਰ ਰਹਿਆ ਪਰ ਪੂਰੇ
ਬਲਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ।
ਹੁਣ ਤੇ ਮਨੀਤ ਕਹਤੇ ਸਤਿਗੁਰ ਰਹਿਆ ਭਰਪੂਰੇ,
ਬਲਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ।
ਆਗਿਆ ਪਈ ਕਾਲ ਕੀ ਪ੍ਰਤੀਤ
ਸ੍ਰੀ ਕਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ,
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂਗੀ ਦੇ,
ਜੋ ਸਭ ਕੋ ਮਿਲਿਓ ਚਾਹੈ ਖੋਜ ਸ਼ਬਦ ਮੈਂ ਦੇ।
ਰਾਜ ਕਰੇਗਾ ਖਾਲਸਾ ਕੀ
ਲੈਂਗੇ।
ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰ ਪਾਰ,
ਸਰਦਾ ਬੋਲੋ ਗੁਰ ਪਾਰ ਉਤਾਰਨ
ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ,
ਦੇਵ ਸੁਰਾਤ ਦੋਏ ਦਾਈ ਦਾਇਆ
ਕਰਮੀ
ਆਪੋ ਆਪਣੀ ਕੇ ਨੇੜੇ ਕੇ ਦੂਰ,
ਜਿਨੇ ਨਾਮ ਤੇ ਆਇਆ ਗਏ ਮਸਕਤ ਤਾਰ,
ਤੇ ਮੁਖ ਜਲੇ ਜੁਤੀ ਨਾਰ,
ਜਿਨੇ ਨਾਮ ਤੇ ਆਇਆ ਗਏ ਮਸਕਤ ਤਾਰ,
ਤੇ ਮੁਖ ਜਲੇ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ,
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ।
ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।